ਇਤਿਹਾਸ ਲਿਖਿਆ ਤੇ ਉਹ ਅਰਥ ਮੇਲ ਮੇਲ ਕੇ ਅਖੀਰ ਨੂੰ ਪੰਡਿਤ ਹੱਥ ਜੋੜ ਕੇ ਖੜੇ ਹੋ ਗਏ ਵੀ ਸਿੱਖਾਂ ਵਰਗਾ ਵਿਦਵਾਨ ਬ੍ਰਾਹਮਣਾਂ ਦੇ ਵਿੱਚ ਵੀ ਕੋਈ ਨਹੀਂ। ਇਸ ਕਰਕੇ ਭਾਈ ਵਾਹਿਗੁਰੂ ਵਰ ਮੰਤਰ ਰਾਜ ਜਾਂ ਸਿਮਰਨ ਤੇ ਅਗ ਉਹ ਘਰ ਹੈ ਤੇ ਇਹਦੀਆਂ ਤਿੰਨਾਂ ਦੀਆਂ ਕਥਾਵਾਂ ਬਹੁਤ ਜ਼ਿਆਦਾ ਲੰਮੀਆਂ ਹਨ ਕਿਉਂਕਿ ਜਿੰਨੇ ਵੀ ਮੰਤਰ ਪਰਮਾਤਮਾ ਦੇ ਨਾਮ ਮੰਤਰ ਬਣੇ ਹੈ ਇਹ ਉਹਦੇ ਗੁਣ ਦੇ ਆਧਾਰ 'ਤੇ ਬਣੇ ਹੋਏ ਔਰ ਇਹ ਕਿਸੇ ਮਹਾਂਪੁਰਸ਼ਾਂ ਨੇ ਕਿਸੇ ਅਵਤਾਰਾਂ ਨੇ ਕਿਸੇ ਪੈਗੰਬਰਾਂ ਨੇ ਕਿਸੇ ਪੀਰਾਂ ਨੇ ਪਰਮਾਤਮਾ ਦੇ ਨਾਮ ਕਲਪੇ ਹੋਏ। ਸੰਸਾਰ ਵਿੱਚ ਇੱਕੋ ਹੀ ਨਾਮ ਐਸਾ ਹੈ ਜਿਹੜਾ ਪਰਮਾਤਮਾ ਨੇ ਆਪਣਾ ਨਾਮ ਆਪ ਸੰਸਾਰ ਨੂੰ ਉਚਾਰਨ ਕਰਕੇ ਦਿੱਤਾ ਹੈ। 36 ਯੁੱਗ ਦੇ ਅੰਦਰ ਇਸ ਮੰਤਰ ਦੀ ਬਣਤਰ ਬਣੀ ਇਹ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਦਸਮ ਦੀ ਬਾਣੀ ਦੇ ਵਿੱਚ ਉਚਾਰਨ ਕੀਤੀ ਹੈ ਤੇ ਇਸ ਕਰਕੇ 9-9 ਯੁੱਗ ਇੱਕ ਅੱਖਰ ਨੂੰ ਸਾਧ ਕੇ ਤੇ ਫਿਰ ਉਹ ਮੰਤਰ ਖਾਲਸੇ ਨੂੰ ਦੇਣ ਦੀ ਗੱਲ ਸਾ ਮੰਤਰ ਪ੍ਰਭ ਖਾਲਸੇ ਸੀ ਦੀਨਾ ਇਹ ਸ਼ਬਦ ਲਿਖੇ ਤੇ ਵਾਹਿਗੁਰੂ ਪਦ ਪਾਵਨ ਕੀਤਾ। ਇਸ ਕਰਕੇ ਭਾਈ ਇੱਥੇ ਤਾਂ ਕੇਵਲ ਸੰਖੇਪ ਮਾਤਰ ਇਹੀ ਗੱਲ ਹੋ ਸਕਦੀ ਸੀ। ਵਿਸਥਾਰ ਨਾਲ ਸੂਰਜ ਪ੍ਰਕਾਸ਼ ਦੇ ਵਿੱਚ ਆਈ ਹੋਈ ਕਥਾ ਸੁਣੋਗੇ। ਭਾਈ ਗੁਰਦਾਸ ਨੇ ਪ੍ਰਮਾਣ ਦਿੱਤੇ, ਕਹਿੰਦੇ ਮੈਨੂੰ ਇਹ ਦੱਸੋ ਵੀ ਧਰਤੀ ਦੇ ਹੇਠਾਂ ਪਾਣੀ ਹੈ? ਕਹਿੰਦੇ ਜੀ ਹੈਗਾ। ਕਹਿੰਦੇ ਜਦੋਂ ਪਾਣੀ ਧਰਤੀ 'ਚ ਹੈਗਾ, ਇਹ ਬੱਦਲ ਕਾਹਦੇ ਵਾਸਤੇ ਆ ਜਾਂਦੇ ਨੇ ਆਕਾਸ਼ 'ਚ ਮੀਂਹ ਵਰਸਾਉਣ ਵਾਸਤੇ? ਕਹਿੰਦੇ ਜੀ ਉਹ ਧਰਤੀ ਵਾਲਾ ਪਾਣੀ ਟਿੱਬਿਆਂ 'ਤੇ ਨਹੀਂ ਜਾ ਸਕਦਾ, ਪਹਾੜਾਂ 'ਤੇ ਨਹੀਂ ਜਾ ਸਕਦਾ। ਕਹਿੰਦੇ ਬਸ ਇਹੀ ਗੱਲ, ਵੇਦ ਦਾ ਗਿਆਨ ਹੈਗਾ ਸੀ, ਪਤਾਲ ਦੇ ਪਾਣੀ ਵਰਗਾ ਸੀ ਤੁਹਾਡਾ। ਸਾਡੇ ਗੁਰੂ ਦਾ ਗਿਆਨ ਪੂਰਾ ਬੱਦਲ ਦੀ ਨਿਆਈ ਸਾਰੀ ਦੁਨੀਆਂ ਦੀ ਮੀਂਹ ਪਾ ਦਿੱਤਾ ਹੈ। ਗੁਰਬਾਣੀ ਦਾ ਉਪਦੇਸ਼ ਐਸਾ ਹੈ ਤੇ ਸਾਰਿਆਂ ਤੀਰਥਾਂ ਦਾ ਵੱਡਾ ਤੀਰਥ, ਸਾਰਿਆਂ ਸਰੋਵਰਾਂ ਦੇ ਵਿੱਚ ਜੋ ਜਲ ਹੈ ਉਹਨੂੰ ਪਾਣੀ ਕਿਹਾ ਜਾਂਦਾ ਹੈ। ਪਾਣੀ ਪਾਣੀ ਦੇ ਨਾਲ ਇਸ਼ਨਾਨ ਕੀਤਾ ਜਾਂਦਾ ਹੈ। ਪਰ ਜੋ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ, ਸਮਝਣ ਵਾਸਤੇ ਜਲ ਹੀ ਕਹਿਣਾ ਪਊਗਾ, ਮੈਨੂੰ ਮਜਬੂਰੀ ਹੈ, ਜਲ ਹੈ ਪਾਣੀ ਹੈ, ਉਸ ਨੂੰ ਪਾਣੀ ਨਹੀਂ ਕਿਹਾ ਜਾਂਦਾ। ਇਸ ਦਾ ਨਾਮ ਹੀ ਅੰਮ੍ਰਿਤ ਜਮਾ ਸਰ, ਸਰਨਾ ਸਰੋਵਰ, ਅੰਮ੍ਰਿਤ ਦਾਸ ਸਰੋਵਰ। ਇਸ ਕਰਕੇ ਅੰਮ੍ਰਿਤ ਪੀਤਾ ਜਾਂਦਾ ਹੈ, ਅੰਮ੍ਰਿਤ ਦੇ ਛਿੱਟੇ ਮਾਰੇ ਜਾਂਦੇ ਨੇ ਹਰ ਕੀ ਪੌੜੀ ਜਾ ਕੇ, ਤਾਂ ਅੰਮ੍ਰਿਤ ਦੇ ਚੂਲਾ ਲੈਣ ਦੀ ਪ੍ਰਥਾ ਹੈ ਗੁਰੂ ਪਿਆਰਿਓ, ਕਿਉਂਕਿ ਪਾਣੀ ਨਹੀਂ ਤਾਂ ਲੋਕੀ ਕਹਿਣਗੇ ਜੀ ਪਾਣੀ ਨਾਲ ਤਾਂ ਨਹਾਤਾ ਜਾਂਦਾ, ਪਾਣੀ ਪੀਤਾ ਥੋੜ੍ਹੀ ਜਾਂਦਾ। ਪਰ ਇਹ ਅੰਮ੍ਰਿਤ ਹੈ, ਪਾਣੀ ਨਹੀਂ ਹੈ। ਗੁਰੂ ਸਾਹਿਬ ਨੇ ਅੰਮ੍ਰਿਤ ਲਿਖਿਆ, ਇਸ ਨੂੰ ਅੰਮ੍ਰਿਤ ਦਾ ਸਰ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਸੰਖੇਪ ਨਾਲ ਇਤਨੀ ਬੇਨਤੀ ਕਬੂਲ ਕਰਨੀ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਤੇ ਸ਼ਾਮਾਂ ਦੇ ਵਕਤ ਦੀ ਬਾਣੀ ਹੈ, ਸੋਧਰ ਦੀ ਬਾਣੀ, ਸਿੱਖ ਵਾਸਤੇ ਹਦਾਇਤ ਹੈ ਕਿ ਅੰਮ੍ਰਿਤ ਵੇਲੇ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪਈ, ਆਨੰਦ ਸਾਹਿਬ ਤੇ ਇਹ ਪੰਜ ਬਾਣੀਆਂ ਤੋਂ ਘੱਟ ਤੇਰਾ ਨਿਤਨੇਮ ਨਹੀਂ ਹੋ ਸਕਦਾ, ਵੱਧ ਜਿੰਨਾ ਮਰਜ਼ੀ ਕਰ। ਤੇ ਪੁਰਾਤਨ ਰੀਤ ਇਹ ਚਲੀ ਆਈ, 1919 ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਚੱਲੀ ਤੇ ਉਹਦੇ ਵਿੱਚੋਂ ਫਿਰ 1920 ਦੇ ਵਿੱਚ ਔਰ ਕਈ ਪਲਟੇ ਸਾਡੀ ਕੌਮ ਕੁਰਬਾਨੀਆਂ ਕਰਦਿਆਂ ਹੋਇਆਂ ਪ੍ਰਬੰਧ ਜਿਹੜਾ ਸੀ ਸਿੱਧੇ ਤੌਰ 'ਤੇ ਅੰਗਰੇਜ਼ ਦੇ ਅਧੀਨ ਗੁਰਦੁਆਰੇ ਜਿਹੜੇ ਸੀ ਪੁਜ਼ਾਰੀ ਲੋਕ ਚਲਾਉਂਦੇ ਸਨ, ਤਾਂ ਸਿੱਖ ਕੌਮ ਨੇ ਇਕੱਠਿਆਂ ਹੋ ਕੇ ਜਿਹੜੇ ਦੁਰਾਚਾਰੀ ਲੋਕ ਸਨ ਉਹਨਾਂ ਦੇ ਕੋਲੋਂ ਪ੍ਰਬੰਧ ਸਿੱਖ ਕੌਮ ਨੇ ਆਪਣੇ ਹੱਥਾਂ ਵਿੱਚ ਲੈਣ ਵਾਸਤੇ, ਅਤੇ ਫਿਰ ਬੜੀ ਮਿਹਨਤ ਦੇ ਨਾਲ 1925 ਵਿੱਚ ਗੁਰਦੁਆਰਾ ਐਕਟ ਬਣਿਆ। ਗੁਰਦੁਆਰਾ ਐਕਟ ਬਣਦਿਆਂ ਹੀ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਸਾਡੇ ਆਗੂਆਂ ਦੇ ਕੋਲੋਂ ਹੋ ਗਈਆਂ। ਸਰਕਾਰ ਨੇ ਸ਼ੈਤਾਨੀ ਕੀਤੀ ਅਤੇ ਇਹਨਾਂ ਨੇ ਪ੍ਰਬੰਧ ਲੈਣ ਦੇ ਲਾਲਚ ਦੇ ਵਿੱਚ ਕੁਛ ਗੱਲਾਂ ਸਰਕਾਰ ਦੀਆਂ ਉਹ ਸਵੀਕਾਰ ਕੀਤੀਆਂ ਜਿਹੜੀਆਂ ਗੁਰਮਤ ਨਾਲ ਮੇਲ ਨਹੀਂ ਸੀ ਖਾਂਦੀਆਂ। ਇਹਨਾਂ ਨੇ ਸਵੀਕਾਰ ਕੀਤਾ ਕਿ ਗੁਰਦੁਆਰੇ ਦੇ ਪ੍ਰਬੰਧਕ ਜਿਹੜੇ ਚੁਣੇ ਜਾਣਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਵੋਟਿੰਗ ਸਿਸਟਮ ਦੇ ਨਾਲ ਅਸੀਂ ਇਹਨਾਂ ਨੂੰ ਚੁਣਿਆ ਕਰਾਂਗੇ। ਸਾਡੇ ਧਰਮ ਵਿੱਚ ਵੋਟ ਨਹੀਂ ਸੀ, ਇਲੈਕਸ਼ਨ ਨਹੀਂ ਸੀ, ਸਿਲੈਕਸ਼ਨ ਸੀ। ਇੱਥੇ ਅਕਾਲ ਤਖਤ ਦਾ ਜਥੇਦਾਰ ਵੀ ਉਹਦੀ ਸਿਲੈਕਸ਼ਨ ਹੁੰਦੀ ਸੀ, ਇਲੈਕਸ਼ਨ ਨਾਲ ਨਹੀਂ ਸੀ ਚੁਣਿਆ ਜਾਂਦਾ। ਪੰਜ ਪਿਆਰੇ ਵੀ ਗੁਰੂ ਸਾਹਿਬ ਨੇ ਕੋਈ ਵੋਟਿੰਗ ਸਿਸਟਮ ਨਾਲ ਨਹੀਂ ਚੁਣੇ, ਅਤੇ ਮਹਾਰਾਜ ਸਾਹਿਬ ਨੇ ਉਹਦੀ ਸਿਲੈਕਸ਼ਨ ਕੀਤੀ ਹੈ। ਸੁੱਧੇ ਤੌਰ 'ਤੇ ਕਹਿ ਤਾ ਵੀ ਜਿਹੜਾ ਸੀਸ ਦੇਣਾ ਚਾਹੁੰਦਾ ਆਹੋ, ਉਹ ਸਵੀਕਾਰ ਕਰ ਲਿਆ, ਕਾਨੂੰਨ ਬਣ ਗਿਆ। ਉਹਦੇ 'ਚ ਲਿਖ ਦਿੱਤਾ ਵੀ ਜਦੋਂ ਗੋਲਕ ਗਿਣੋਗੇ ਤਾਂ ਡਿਪਟੀ ਕਮਿਸ਼ਨਰ ਬੰਦਾ ਭੇਜੇ ਆਪ ਜਣੇ, ਜਾਣੀ ਇੱਕ ਤਰ੍ਹਾਂ ਦੇ ਗੁਰਦੁਆਰਿਆਂ ਨੂੰ ਆਪਣੇ ਅਧੀਨ ਰੱਖ ਲਿਆ। ਉਹ ਚੱਲ ਰਿਹਾ ਹੁਣ ਤੱਕ। ਇਸੇ ਕਰਕੇ ਪੰਥ ਵਿਰੋਧੀ ਲੋਕ ਹਿੱਕ 'ਤੇ ਛਾਤੀ 'ਤੇ ਹੱਥ ਮਾਰ ਕੇ ਕਹਿੰਦੇ ਨੇ ਵੀ ਉਹ ਦਿਨ ਦੂਰ ਨਹੀਂ ਜਿੱਦਣ ਸ਼੍ਰੋਮਣੀ ਕਮੇਟੀ ਔਰ ਅਕਾਲ ਤਖਤ ਦਾ ਜਥੇਦਾਰ ਉਹ ਹੋਊਗਾ ਜਿਹਨੂੰ ਅਸੀਂ ਕਹਾਂਗੇ। ਪੰਥ ਵਿਰੋਧੀ ਲੋਕ ਕਹਿ ਰਹੇ ਨੇ, ਕਿਉਂ? ਉਹਨਾਂ ਨੂੰ ਪਤਾ ਵੀ ਵੋਟਾਂ ਦਾ ਰਾਜ ਹੈ ਅਤੇ ਵੋਟਾਂ ਸਾਡੇ ਕੋਲ ਜ਼ਿਆਦਾ ਨੇ, ਸਿੱਖਾਂ ਦੀ ਗਿਣਤੀ ਘੱਟ ਰਹੀ ਆ, ਸਾਡੀ ਗਿਣਤੀ ਵੱਧ ਰਹੀ ਹੈ। ਇਹ ਬਹੁਤ ਵੱਡੀ, ਇਹਦਾ ਪਤਾ ਨਹੀਂ ਆਉਣ ਵਾਲੀਆਂ ਪੀੜ੍ਹੀਆਂ 'ਚ ਕਦੋਂ ਅਤੇ ਕਿਵੇਂ ਸਾਨੂੰ ਕੁਰਬਾਨੀਆਂ ਦੇ ਕੇ ਇਹਦਾ ਸੁਧਾਰ ਕਰਨਾ ਪੈਣਾ, ਵਾਹਿਗੁਰੂ ਜਾਣਦਾ। ਬਹੁਤ ਵੱਡਾ ਦੁਖਾਂਤ ਹੈ, ਇਹਦੇ ਵੱਲ ਸਾਡਾ ਕਦੇ ਧਿਆਨ ਨਹੀਂ। ਅਤੇ ਪਿੱਛੇ ਦੇ ਮਸਾਂ ਇਹ ਕਾਰਜ ਰਾਸ ਆਉਣ ਲੱਗਾ ਸੀ, ਵਾਹਿਗੁਰੂ ਨੂੰ ਜੋ ਪਾਉਂਦਾ ਅਤੇ ਉਹਦੇ ਵਿੱਚ ਜੋ ਸਰਕਾਰ ਵੱਲੋਂ ਵੀ ਹੋਇਆ ਔਰ ਦੋ ਤਿੰਨ ਇਲੈਕਸ਼ਨਾਂ ਵੀ ਉਸ ਤਰ੍ਹਾਂ ਹੋ ਗਈਆਂ ਅਤੇ ਉਸ ਦੇ ਅਨੁਸਾਰ ਚੱਲਿਆ, ਅਤੇ ਉਦੋਂ ਬਾਅਦ ਰਾਜਨੀਤਿਕ ਲੋਕਾਂ ਨੇ ਸ਼ਰਾਰਤ ਕਰਾ ਕੇ ਉਹ ਵੀ ਕੰਮ ਗੰਧਲਾ ਕਰ ਦਿੱਤਾ ਹੈ। ਆਉਣ ਵਾਲੇ ਸਮੇਂ 'ਚ ਵਾਹਿਗੁਰੂ ਜਾਣੇ ਕਿਵੇਂ ਹੋਏਗਾ, ਸੁਪਰੀਮ ਕੋਰਟ 'ਚ ਕੇਸ ਹੈ, ਕੀ ਹੁੰਦਾ, ਕਿਸ ਤਰ੍ਹਾਂ ਹੁੰਦਾ, ਵਾਹਿਗੁਰੂ ਜਾਣੇ। ਅਤੇ ਇਸ ਕਰਕੇ ਭਾਈ ਉਸ ਵੇਲੇ ਆਗੂਆਂ ਦੀਆਂ ਗਲਤੀਆਂ ਦੇ ਨਾਲ ਜਿੱਥੇ ਇਹ ਸਵੀਕਾਰ ਕੀਤਾ ਅਤੇ ਫਿਰ ਜਦੋਂ ਸਰਕਾਰ ਨੇ ਕਹਿ ਦਿੱਤਾ ਵੀ ਹੁਣ ਤੁਸੀਂ ਆਪਣਾ ਪ੍ਰਬੰਧ ਦੇਖੋ, ਕੌਮ ਨੇ ਪ੍ਰਬੰਧ ਸੌਂਪਿਆ ਸੀ ਗੁਰਦੁਆਰਿਆਂ ਦਾ, ਕੌਮ ਨੇ ਇਹਨਾਂ ਨੂੰ ਇਹ ਅਧਿਕਾਰ ਨਹੀਂ ਸੀ ਦਿੱਤਾ ਵੀ ਤੁਸੀਂ ਮਰਿਆਦਾ ਵੀ ਬਦਲ ਸਕਦੇ ਹੋ ਜਾਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਰਹਿਤ ਵੀ ਬਦਲ ਸਕਦੇ ਹੋ, ਇਹ ਅਧਿਕਾਰ ਕਦੇ ਵੀ ਨਹੀਂ ਸੀ ਦਿੱਤਾ ਇਹਨਾਂ ਨੂੰ ਕੌਮ ਨੇ ਚੁਣੇ ਸੀ। ਔਰ ਸੰਸਥਾ ਦਾ ਨਾਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਬੰਧ ਕਰਨ ਵਾਲੇ ਸਨ, ਪਰ ਇਹਨਾਂ ਨੇ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਕਰਦਿਆਂ ਹੋਇਆਂ ਵੀ ਅਸੀਂ ਜੀ ਮਰਿਆਦਾ ਨਵੀਂ ਬਣਾਉਣੀ ਹੈ, ਅਤੇ ਗੁਰਸਿੱਖਾਂ ਦੇ ਵਿਰੋਧ ਖੜਾ ਹੋ ਗਿਆ ਵੀ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਤੋਂ ਚੱਲੀ ਆ ਰਹੀ ਆ ਉਹ ਮਰਿਆਦਾ ਨਹੀਂ, ਤੁਸੀਂ ਲਈ ਬਣਾਓਗੇ ਮਰਿਆਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 50 ਸਾਲਾ ਇਤਿਹਾਸ ਤੁਸੀਂ ਖੁਦ ਪੜ੍ਹੋ, ਮੈਂ ਪੜ੍ਹਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤਾਬ ਛਾਪਦੀ ਹੈ ਉਹ, ਅਤੇ ਉਹਨਾਂ ਦੇ ਵਿਦਵਾਨਾਂ ਨੇ ਲਿਖੀ ਹੈ 50 ਸਾਲਾ ਇਤਿਹਾਸ। ਉਹਦੇ ਵਿੱਚ ਜਿਹੜੀ ਪੁਰਾਤਨ ਮਰਿਆਦਾ ਹੈ ਇਹ ਤਾਂ ਐਕਟ ਦੇ ਵਿੱਚ ਪਾਸ ਹੋਈ ਵੀ ਮਿਲੇਗੀ ਤੁਹਾਨੂੰ ਵੀ ਹਾਂ ਇਹ ਪਾਸ ਹੋਈ ਵੀ ਹੈ, ਜਿਹਨੂੰ ਇਹ ਕਹਿੰਦੇ ਨੇ ਕੱਲ੍ਹ ਤੱਕ ਦੀ ਮਰਿਆਦਾ ਨਹੀਂ। ਅਤੇ ਜਿਹੜੀ ਮਰਿਆਦਾ ਨੂੰ ਕਿਹਾ ਜਾਂਦਾ ਤਿੰਨ ਬਾਣੀਆਂ ਪੜ੍ਹੋ ਅੰਮ੍ਰਿਤ ਵੇਲੇ, ਦੋ ਬਾਣੀਆਂ ਰਹਿਰਾਸ ਦੇ ਵਿੱਚ ਹੀ ਆ ਜਾਣਗੀਆਂ। ਦੇਖੋ ਕਿੱਡਾ ਫਾਇਦਾ ਕੀਤਾ ਸਾਡਾ ਇਹਨਾਂ ਵੀਰਾਂ ਨੇ ਵੀ ਟਾਈਮ ਕਿੰਨਾ ਬਚਾ ਤਾ ਸਾਡਾ, ਕੀਮਤੀ ਹੈ ਨਾ ਟਾਈਮ, ਬਾਣੀ ਪੜ੍ਹਨ ਲੱਗਿਆ ਕਿੰਨਾ ਟਾਈਮ ਕੱਟ ਦਿੱਤਾ। ਆਨੰਦ ਸਾਹਿਬ ਦੀਆਂ 6 ਪੌੜੀਆਂ ਆ ਗਈਆਂ, ਚੌਪਈ ਸਾਹਿਬ ਆ ਗਈ, ਕੰਮ ਨਿਬੜ ਗਿਆ। ਅਤੇ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਉਦੋਂ ਬਾਣੀਆਂ ਕਿਹੜੀਆਂ, ਵੀ ਤਿੰਨ ਪੜ੍ਹ ਹੁੰਦੀਆਂ ਨਾ, ਉਦੋਂ 5 ਪੜ੍ਹ ਹੁੰਦੀਆਂ ਹਨ, ਕੌਣ ਸਵੀਕਾਰ ਕਰੇਗਾ? ਆ ਪਿਛਲੇ ਦਿਨਾਂ ਦੇ ਅੰਦਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਪੁੱਛਿਆ ਗਿਆ ਕਿ ਸਿੰਘ ਸਾਹਿਬ ਜੀ ਤੁਸੀਂ ਬਾਣੀਆਂ ਕਿੰਨੇ ਪੜ੍ਹਦੇ ਹੋ? ਕਹਿੰਦੇ ਜੀ 5 ਪੜ੍ਹਦਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੁੱਛਿਆ ਤੁਸੀਂ ਕਿੰਨੀਆਂ ਪੜ੍ਹਦੇ ਹੋ, ਕਹਿੰਦੇ ਮੈਂ ਵੀ ਪੰਜ ਪੜ੍ਹਦਾ। ਕਹਿੰਦੇ ਫਿਰ ਲੋਕਾਂ ਨੂੰ ਭੰਬਲ ਤੁਸੀਂ ਕਿਉਂ ਪਾ ਰਹੇ ਵੀ ਤਿੰਨ ਪੜ੍ਹੋ। ਖੁਦ ਸਿੰਘ ਸਾਹਿਬਾਨ ਵੀ ਪੰਜ ਬਾਣੀਆਂ ਪੜ੍ਹਦੇ ਹੈ, ਸਾਰਾ ਸਿੱਖ ਜਗਤ ਪੜ੍ਹਦਾ ਹੈ, ਅਤੇ ਲਿਖ ਕੇ ਦੇ ਦਿੱਤਾ ਤਿੰਨ ਬਾਣੀਆਂ ਪੜ੍ਹੋ। ਲੋਕ ਆਪਸ ਵਿੱਚ ਹੀ ਲੜਦੇ ਰਹਿਣ, ਉਹ ਕਹਿਣ ਤਿੰਨ ਲਿਖੇ ਅਕਾਲ ਤਖ਼ਤ ਦੀ ਮਰਿਆਦਾ ਨੇ, ਉਹ ਕਹਿਣ ਪੰਜ ਨੇ। ਇਹ ਬਹੁਤ ਦੁਖਾਂਤ ਨੇ। ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਨੇ ਅਰਦਾਸਾ ਸੋਧਿਆ, ਖਾਲਸਾ ਰਹਿਤ ਮਰਿਆਦਾ 'ਤੇ ਵਿਚਾਰ ਸ਼ੁਰੂ ਹੋਈ। ਤਿੰਨ ਦਿਨ ਗਰਮੋ ਗਰਮੀ ਬਹਿਸ, ਇਹ ਲਿਖਿਆ ਗਰਮੋ ਗਰਮੀ ਬਹਿਸ ਹੁੰਦੀ ਗਈ, ਅਤੇ ਜਦੋਂ ਸਿੱਟੇ 'ਤੇ ਨਾ ਪਹੁੰਚ ਸਕੇ ਅਤੇ ਅਖੀਰਲੇ ਬੋਲਣ ਕਿ ਅਨਿਸ਼ਚਿਤ ਸਮੇਂ ਲਈ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ, ਮੁਲਤਵੀ ਕਰ ਦਿੱਤਾ ਗਿਆ। ਵੀ ਹੈਰਾਨੀ ਦੀ ਬਾਤ ਹੈ, ਅੱਖਾਂ 'ਚ ਘੱਟਾ ਪਾਉਣ ਵਾਲੇ ਬਲਿਹਾਰ ਜਾਈਏ ਇਹਨਾਂ ਤੋਂ, ਜਿਹੜੀ ਮੁਲਤਵੀ ਹੋਈ ਵੀ ਉਹਨੂੰ ਅਕਾਲ ਤਖ਼ਤ ਦੀ ਮਰਿਆਦਾ ਕਹੀ ਜਾਂਦੇ ਆ, ਜਿਹੜੀ ਗੁਰੂ ਗੋਬਿੰਦ ਸਿੰਘ ਤੋਂ ਚਲੀ ਆ ਰਹੀ ਹੈ ਉਹ ਮਰਿਆਦਾ ਹੀ ਨਹੀਂ ਦਿਖਦੀ ਇਹਨਾਂ ਨੂੰ। ਦੋ ਅਤੇ ਦੋ ਚਾਰ ਕਰੋ, ਪੰਜ ਨਾ ਕਰੋ, ਹੁੰਦੇ ਨਹੀਂ ਹੁੰਦੇ ਇਹ। ਇਹਦਾ ਜਵਾਬ ਕੋਈ ਨਹੀਂ, ਆਹ ਪੁਸਤਕ ਤੁਹਾਡੀ ਛਾਪੀ ਹੈ, ਦਿਓ ਇਹਦਾ ਜਵਾਬ, ਕੋਈ ਜਵਾਬ ਨਹੀਂ। ਸੋ ਇਸ ਕਰਕੇ ਸਾਧ ਸਿੰਘ ਜੀ, ਸ਼ਾਮ ਦੇ ਵਕਤ ਦੀ ਬਾਣੀ ਰਹਿਰਾਸ, ਉਹਦੇ ਵਿੱਚ ਬਚਨ ਆਉਂਦਾ ਹੈ, ਭਈ ਪ੍ਰਾਪਤ ਮਾਨੁੱਖ ਦਿਹੋਰੀਆ, ਅੱਗੇ ਕੀ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ। ਬਸ ਇਸੇ ਪੰਕਤੀ 'ਤੇ ਰਹਿੰਦਾ ਸਮਾਂ ਆਪਾਂ ਗੁਜ਼ਾਰਨਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਸਿੱਖਾ ਆਪ ਵੀ ਇਹਦੇ 'ਤੇ ਅਮਲ ਕਰ, ਸੰਸਾਰ ਨੂੰ ਮਨੁੱਖ ਜਾਤੀ ਨੂੰ ਦੱਸ ਦੇ ਕਿ ਇਹ ਜਿਹੜੀ ਤੈਨੂੰ ਦੇਹ ਮਿਲੀ ਹੈ ਨਾ, ਇਹਦੇ ਦੋ ਅਰਥ ਕੀਤੇ ਗਏ ਹੈ। ਦਿਹੋਰੀਆ ਪੂਜਾ ਸਥਾਨ ਨੂੰ ਵੀ ਕਹਿੰਦੇ ਨੇ, ਜਿਵੇਂ ਦਿਹੋਰਾ ਦਿਹੋਰੀਆ ਸ਼ਬਦ ਹੈ ਨਾ, ਜਿੱਥੇ ਪਰਮਾਤਮਾ ਦੀ ਪੂਜਾ ਹੋਵੇ ਬੜੀ ਪਵਿੱਤਰ ਹੈ, ਦਿਹੋਰੀ ਦੀ ਨਿਆਈ ਪਵਿੱਤਰ ਹੈ, ਤੈਨੂੰ ਇਹ ਪ੍ਰਾਪਤ ਹੋ ਗਈ ਹੈ। ਗੋ ਵੇਦਾਂ ਕਰਕੇ ਬਿੰਦ ਜਾਣਨ ਯੋਗ ਪਰਮਾਤਮਾ ਦੀ ਮਿਲਣ ਦੀ ਇਹੀ ਵਾਰੀ ਹੈ, ਹੋਰ ਕੋਈ ਵਾਰੀ ਨਹੀਂ। ਦੂਸਰੇ ਦਾ ਸੰਪਰਦਾ ਦੇ ਵਿੱਚ ਜੋ ਮਹਾਂਪੁਰਸ਼ਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਰਥਾਂ ਨੂੰ ਸੰਭਾਲਿਆ ਹੋਇਆ, ਉਹਦੇ 'ਚ ਲਿਖਿਆ ਹੈ ਕਿ ਦਿਹੋਰੀਆ ਦਾ ਦੂਸਰਾ ਅਰਥ ਦਲੀਜ਼, ਦਲੀਜ਼ ਦਾ ਅਰਥ ਹੈ ਦੇਹਲੀ। ਇਹ ਮਨੁੱਖ ਸਰੀਰ ਦੇਹਲੀ ਵਰਗਾ ਹੈ। ਦੇਹਲੀ ਕੀ ਹੈ? ਦੇਹਲੀ ਦੇ ਉੱਤੇ ਬੰਦਾ ਖੜਾ ਹੈ ਜਿਹੜਾ, ਉਹ ਅੰਦਰ ਨੂੰ ਵੀ ਆ ਸਕਦਾ ਹੈ, ਦੇਹਲੀ 'ਤੇ ਖੜਾ ਹੈ, ਔਰ ਦੇਹਲੀ ਤੋਂ ਬਾਹਰ ਨੂੰ ਵੀ ਜਾ ਸਕਦਾ ਹੈ। ਦੇਹਲੀ ਦਾ ਸੰਬੰਧ ਦੋ ਪਾਸੇ ਜੁੜਿਆ ਹੋਇਆ ਹੈ, ਅੰਦਰ ਨੂੰ ਵੀ ਔਰ ਦੇਹਲੀ ਬਾਹਰ ਨੂੰ ਵੀ ਜਾ ਸਕਦਾ। ਅਰਥ ਕੀ ਬਣਿਆ? ਮਨੁੱਖ ਸਰੀਰ ਦੇ ਵਿੱਚ ਆ ਕੇ ਭਾਵੇਂ ਆਪਣੇ ਨਿੱਜ ਸਰੂਪ ਨਿੱਜ ਘਰ ਵੱਲ ਨੂੰ ਆ ਜਾ, ਨਿੱਜ ਘਰ ਮਹਿਲ ਪਾਵਹੋ ਸੁੱਖ ਸਹਿਜੇ, ਭਾਵੇਂ ਤਾਂ ਉੱਧਰ ਨੂੰ ਆ ਜਾ, ਭਾਵੇਂ ਬਾਹਰ 84 ਵਾਲੇ ਗੇੜ ਦੇ ਵਿੱਚ ਲੈ ਜਾ ਮਨੁੱਖ ਤੋਂ ਬਾਅਦ, ਇਹ ਤੇ ਦਿਹੋੜੀ ਦੇ ਉੱਤੇ ਖੜਾ ਤੂੰ ਇਸ ਵੇਲੇ। ਭਈ ਪ੍ਰਾਪਤ ਮਾਨੁੱਖ ਦਿਹੋਰੀ ਆ, ਗੋਬਿੰਦ ਮਿਲਣ ਕੇ ਤੇਰੀ ਵਾਰੀ। ਅਵਰ ਕਾਜ ਤੇਰੇ ਕਿਤੇ ਨਾ ਕੰਮ, ਕਰਨੇ ਪੈਂਦੇ ਨੇ ਕਿਉਂਕਿ ਗੁਰੂ ਦਾ ਹੁਕਮ ਹੈ, ਧਰਮ ਦੀ ਕਿਰਤ ਕਰੋ, ਪਰ ਲੋਕ ਦੇ ਵਿੱਚ ਫੁੱਟੀ ਕੌਡੀ ਦੀ ਕੀਮਤ ਨਹੀਂ ਪੈਣ ਵਾਲੀ ਜਿਹੜੇ ਅਸੀਂ ਕੰਮ ਕਰਦੇ। ਕਰਨੇ ਕਿਉਂ? ਮਹਾਰਾਜ ਦਾ ਹੁਕਮ ਹੈ ਵੀ ਧਰਮ ਦੀ ਕਿਰਤ ਕਰ। ਕਈ ਲੋਕ ਕਹਿਣਗੇ ਜੀ ਮੈਂ ਝੂਠ ਨਹੀਂ ਬੋਲਦਾ, ਮੈਂ ਧਰਮ ਦੀ ਕਿਰਤ ਕਰਦਾ, ਮੈਂ ਜੇ ਗੁਰਦੁਆਰੇ ਨਾ ਵੀ ਜਾਵਾਂ ਤਾਂ ਵੀ ਕੋਈ ਗੱਲ ਨਹੀਂ ਜੀ, ਮੈਂ ਭਜਨ ਵੀ ਨਾ ਕਰਾਂ ਜੀ, ਮੈਂ ਕਿਹੜਾ ਝੂਠ ਬੋਲਦਾ। ਇਹਦਾ ਮਤਲਬ ਗੁਰਦੁਆਰੇ ਝੂਠ ਬੋਲਣ ਵਾਲੇ ਹੀ ਜਾਂਦੇ ਨੇ ਫਿਰ। ਉਹ ਇੱਕ ਤਰ੍ਹਾਂ ਸਾਬਤ ਕਰਦਾ ਵੀ ਮੈਂ ਬੜਾ ਪਵਿੱਤਰ ਹਾਂ, ਜਿਹੜੇ ਅਪਵਿੱਤਰ ਲੋਕ ਨੂੰ ਜਾਣ ਗੁਰਦੁਆਰੇ। ਕੁਛ ਲੋਕ ਕਹਿੰਦੇ ਸੁਣੇ ਨੇ, ਜਿਵੇਂ ਕਹਿੰਦੇ ਭਾਈ ਸਾਹਿਬ ਤੁਸੀਂ ਕਿਤੇ ਗੁਰਦੁਆਰੇ ਨਹੀਂ ਜਾਂਦੇ, ਅਖੀ ਜੀ ਅਸੀਂ ਕਿਹੜਾ ਕੋਈ ਗਲਤ ਕੰਮ ਕਰਦੇ ਹਾਂ। ਉਹ ਕਹਿੰਦੇ ਗਲਤ ਕੰਮ ਦਾ ਨਹੀਂ ਬਾਈ, ਜਿਹੜਾ ਗੁਰਦੁਆਰੇ ਜਾਊਗਾ, ਗੁਰੂ ਨਾਨਕ ਦੀ ਬਾਣੀ ਸੁਣੂਗਾ, ਭਵ ਜਲ ਸੰਸਾਰ ਸਮੁੰਦਰ ਤੋਂ ਤਰ ਜਾਊਗਾ, ਸਿੱਧੇ ਸ਼ਬਦ ਪਿੰਡਾਂ ਦੇ ਵਿੱਚ ਬੋਲੇ ਜਾਂਦੇ। ਉਹ ਕਹਿੰਦਾ ਨਹੀਂ ਕੋਈ ਨਹੀਂ ਕੋਈ ਨਹੀਂ, ਤੂੰ ਜਾਇਆ ਕਰ, ਜਿੱਦਣ ਤਰਨ ਦੀ ਗੱਲ ਆ ਗਈ ਉਦੋਂ ਤੇਰੀ ਪੂਛ ਫੜ ਕੇ ਤਰ ਜਾਂਗੇ। ਉਹ ਬੰਦੇ ਦੀ ਪੂਛ ਲੱਗੀ ਹੁੰਦੀ ਹੈ, ਉਹਨੂੰ ਵੀ ਪਸ਼ੂ ਬਣਾਤਾ ਗੁਰਦੁਆਰੇ ਜਾਣ ਵਾਲੇ ਨੂੰ। ਇਹ ਮਨ ਚੱਲੇ ਲੋਕਾਂ ਦੀਆਂ ਬਾਤਾਂ ਨੂੰ, ਇਸ ਬਾਤ ਨੂੰ ਸਮਝਣ ਵਾਸਤੇ। ਮਨੁੱਖ ਸਰੀਰ ਜਿਹੜਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅੰਮ੍ਰਿਤ ਬੋਲਣ, ਮਾਨਸ ਦੇਹ ਬਹੁਰ ਨਹਿ ਪਾਵੈ, ਨਹੀਂ ਮਿਲੇਗੀ ਤੈਨੂੰ ਦੁਆਰੇ, ਕਸ਼ੂ ਅਪਾਓ ਯਤਨ। ਕੁਛ ਅਪਾਓ ਮੁਕਤ ਕਾ ਕਰ ਰਹੇ, ਤੂੰ ਮੁਕਤ ਹੋਣ ਦਾ ਉਪਾਅ ਕਰ ਲੈ ਕੁਛ, ਇਹ ਮੰਡਣੀ ਨਹੀਂ ਮੁੜ ਕੇ। ਸੌਖੇ ਤਰੀਕੇ ਦੇ ਨਾਲ ਇਹਨੂੰ ਅਰਥ ਨੂੰ ਸਮਝਣ ਵਾਸਤੇ ਮੈਂ ਇੱਕ ਦ੍ਰਿਸ਼ਟਾਂਤ ਆਪ ਜੀ ਨੂੰ ਦਿੰਦਾ ਜਿਹੜਾ ਗ੍ਰੰਥਾਂ 'ਚ ਲਿਖਿਆ ਹੋਇਆ। ਕਹਿੰਦੇ ਨੇ ਇੱਕ ਰਾਜਾ ਸੀ, ਦ੍ਰਿਸ਼ਟਾਂਤ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਸਮਝਿਆ ਤਾਂ ਦਾਨ ਦ੍ਰਿਸ਼ਟਾਂਤ ਸਮਝਣਾ ਬਹੁਤ ਸੌਖਾ ਹੋ ਜਾਊਗਾ। ਰਾਜਾ ਸੀ ਇੱਕ, ਉਹ ਕਿਤੇ ਸ਼ਿਕਾਰ ਨੂੰ ਚੜ੍ਹਿਆ। ਰਾਜਿਆਂ ਦੀ ਲੀਲਾ ਖੇਡ ਹੈ, ਅਖੇਰ ਬਿਰਤ ਰਾਜਨ ਕੀ ਲੀਲਾ। ਸ਼ਿਕਾਰ ਨੂੰ ਚੜ੍ਹਿਆ, ਉਹਨੇ ਕਹਿ ਦਿੱਤਾ ਆਪਣੇ ਮੰਤਰੀਆਂ ਨੂੰ, ਅਹਿਲਕਾਰਾਂ ਨੂੰ, ਕਿ ਅੱਜ ਸ਼ਿਕਾਰ ਜਿਹਦੇ ਮੂਹਰੇ 'ਤੇ ਨਿਕਲੇ ਉਹ ਇਕੱਲਾ ਜਾਵੇ ਸ਼ਿਕਾਰ ਕਰਨ ਵਾਸਤੇ, ਉਹਦੀ ਮਦਦ 'ਤੇ ਕੋਈ ਨਾ ਜਾਵੇ। ਵਜ਼ੀਰ ਬੋਲਿਆ, ਕਹਿਣ ਲੱਗਾ, ਹਜ਼ੂਰ ਜੇ ਭਲਾ ਸ਼ਿਕਾਰ ਤੁਹਾਡੇ ਮੂਹਰੇ 'ਤੇ ਨਿਕਲਿਆ ਆ। ਰਾਜਾ ਕਹਿੰਦਾ ਮੈਂ ਵੀ ਇਕੱਲਾ ਜਾਊਂਗਾ। ਪੁਰਾਣੇ ਸਮੇਂ ਦੀ ਸੂਰ ਵੀਰਤਾ, ਜਦੋਂ ਵੀ ਜੰਗ ਹੁੰਦੇ ਸੀ ਸੈਨਾਪਤੀ ਮੂਹਰੇ ਹੋ ਕੇ ਲੜਿਆ ਕਰਦਾ ਸੀ। ਸਮੇਂ ਬਦਲ ਗਏ, ਬੇਈਮਾਨੇ ਦੇ ਜੰਗ ਚੱਲ ਪਏ, ਸਾਹਮਣੇ ਹੋ ਕੇ ਕੋਈ ਨਹੀਂ ਲੜ ਰਿਹਾ, ਓਹਲੇ ਦੇ 'ਚ ਲੜਾਈਆਂ ਸਾਰੀਆਂ ਹੋ ਰਹੀਆਂ ਅਤੇ ਧਰਮ ਦੇ ਯੁੱਧ ਨਾ ਰਹੇ। ਧਰਮ ਦੇ ਯੁੱਧ ਸੀ ਮਹਾਂਭਾਰਤ ਵਿੱਚ, ਧਰਮ ਦੇ ਯੁੱਧ ਸੀ ਤ੍ਰੇਤੇ ਯੁੱਗ ਦੇ ਅੰਦਰ। ਇਦੋਂ ਵੀ ਧਰਮ ਦੇ ਯੁੱਧ ਚਾਰ ਗੁਰੂ ਹਰਗੋਬਿੰਦ ਸਾਹਿਬ ਨੇ ਅਤੇ 14 ਕੀਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਉਹਨਾਂ ਵਰਗਾ ਤਾਂ ਦੁਆਪਰ ਤ੍ਰੇਤੇ ਦੇ ਵਿੱਚ ਵੀ ਨਹੀਂ ਸੀ, ਉਹਦੇ 'ਚ ਕਿਤੇ ਕਿਤੇ ਦੇ ਬੇਈਮਾਨ ਅਤੇ ਸ਼ੁੱਧ ਯੰਗ ਸਨ ਮਹਾਰਾਜ ਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕਿਤੇ ਜੰਗ ਪੜ੍ਹੋ, ਬੜੀ ਅਕਲ ਹੈਰਾਨ ਹੁੰਦੀ ਹੈ ਵੀ ਸਾਹਮਣੇ ਦੁਸ਼ਮਣ ਲੜਦੇ ਦਾ ਘੋੜਾ ਮਰ ਗਿਆ। ਮਹਾਰਾਜ ਸਾਹਿਬ ਨੇ ਕਿਹਾ, ਸੂਰਮਿਆਂ ਤੇਰਾ ਘੋੜਾ ਮਰ ਗਿਆ, ਤੂੰ ਧਰਤੀ ਦੇ ਤਲ 'ਤੇ ਖੜ੍ਹਾ, ਮੈਂ ਘੋੜੇ 'ਤੇ ਹਾਂ, ਘੋੜੇ ਤੋਂ ਬਿਨਾਂ ਤੂੰ ਮੇਰੇ ਨਾਲ ਲੜ ਨਹੀਂ ਸਕੇਗਾ, ਇਸ ਕਰਕੇ ਜਾ, ਮੈਂ ਤੈਨੂੰ ਮੌਕਾ ਦੇਣਾ। ਘੋੜਾ ਲੈ ਕੇ ਆ, ਕੌਣ ਹੈ ਜਿਹੜਾ ਦੁਸ਼ਮਣ ਨੂੰ ਜਾਣ ਦੇਵੇ ਹੱਥੋਂ, ਜੇ ਸ਼ਸਤਰ ਟੁੱਟ ਗਿਆ ਹੈ ਤਾਂ। ਮਹਾਰਾਜ ਨੇ ਕਿਹਾ, ਸੂਰਮਿਆਂ ਤੇਰਾ ਸ਼ਸਤਰ ਟੁੱਟ ਗਿਆ, ਮੈਂ ਤੇਰੇ 'ਤੇ ਵਾਰ ਨਹੀਂ ਕਰ ਸਕਦਾ, ਮੇਰਾ ਧਰਮ ਮੈਨੂੰ ਆਗਿਆ ਨਹੀਂ ਦਿੰਦਾ ਤੇਰੇ 'ਤੇ ਵਾਰ ਕਰਨਾ, ਤੂੰ ਨਿਹੱਥਾ ਹੋ ਗਿਆ, ਜਾਂ ਸ਼ਸਤਰ ਲੈ ਕੇ ਆ। ਜੇ ਉਹਨੇ ਕਹਿ ਦਿੱਤਾ ਕਿ ਗੁਰੂ ਜੀ ਹੁਣ ਮੱਚਦੇ ਜੰਗ ਵਿੱਚ ਸ਼ਸਤਰ ਨਹੀਂ ਮਿਲ ਸਕਦਾ, ਮਹਾਰਾਜ ਕਹਿੰਦੇ ਸ਼ਸਤਰ ਨਹੀਂ ਮਿਲ ਸਕਦਾ, ਜੰਗ ਕਰਨਾ ਚਾਹੁੰਦਾ ਤੂੰ? ਹਾਂ ਮਹਾਰਾਜ, ਮੈਂ ਜੰਗ ਕਰਨਾ ਚਾਹੁੰਦਾ। ਆਪਣੀ ਸ੍ਰੀ ਸਾਹਿਬ ਆਪਣੇ ਮਿਆਨ ਵਿੱਚ ਪਾ ਲਈ, ਤੂੰ ਵੀ ਨਿਹੱਥਾ ਅਤੇ ਮੈਂ ਵੀ ਨਿਹੱਥਾ, ਪਟਕਾ ਪਟਕਾ ਕੇ ਤਾਂ ਮਾਰਤਾ ਧਰਤੀ ਦੇ ਉੱਤੇ ਮਾਰ ਕੇ, ਪਰ ਸ਼ਸਤਰ ਨਹੀਂ ਮਾਰਿਆ ਗੁਰੂ ਹਰਗੋਬਿੰਦ ਸਾਹਿਬ ਨੇ। ਇਹਨੂੰ ਕਹਿੰਦੇ ਨੇ ਧਰਮ ਦੇ ਜੰਗ। ਅਤੇ ਜਿਹਨਾਂ ਨੂੰ ਧਰਮ ਦੇ ਜੰਗ ਨਾਂ ਦਿੱਤਾ, ਅਤੇ ਹੁਣ ਦੇਖੋ ਵੀ ਅਸਵਸਥਾਵਾਂ ਨੂੰ ਇਹ ਬਰ ਸੀ ਵੀ ਇਹ ਮਰ ਨਹੀਂ ਸਕਦਾ। ਦਰੋਣਾਚਾਰੀਏ ਦਾ ਪੁੱਤਰ ਸੀ, ਉਹ ਕਹਿੰਦਾ ਜੇ ਅਸਵਸਥਾਵਾਂ ਮਰ ਜਾਵੇ ਜਿਉਂਦੇ ਸਮਾਧੀ ਲੈ ਲਓ, ਅੱਬਲ ਦਰਜੇ ਦਾ ਫਿਰ ਬੇਈਮਾਨਾ ਹੁੰਦਾ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਵੀ ਹਾਥੀ ਦੇ ਮੱਥੇ 'ਤੇ ਲਿਖ ਦਿਓ ਸੰਧੂਰ ਨਾਲ ਅਸਵਸਥਾਵਾਂ, ਇਹਨੂੰ ਅਸਵਸਥਾਵਾਂ ਕਿਹਾ ਕਰੋ, ਅਸਵਸਥਾਵਾਂ ਅਸਵਸਥਾਵਾਂ। ਅਤੇ ਭੀਮ ਸੈਨ ਨੂੰ ਕਹਿੰਦੇ ਐਂ ਕਰ ਵੀ ਮਾਰ ਦੇ ਇਸ ਨੂੰ। ਭੀਮ ਸੈਨ ਬਹੁਤ ਬਲਵਾਨ ਸੀ, ਉਹਨੇ ਗਦਾ ਮਾਰੀ, ਖਿਖੜੀਆਂ ਖਿਖੜੀਆਂ ਕਰਦੀਆਂ ਖੋਪੜੀ ਭੰਨ ਦਿੱਤੀ। ਕਹਿੰਦੇ ਹੁਣ ਕਹਿ ਦੇ ਦਰੋਣਾਚਾਰੀ ਵੀ ਮੈਂ ਅਸਵਸਥਾਵਾਂ ਮਾਰ ਦਿੱਤਾ, ਕਹਿ ਦਿੱਤਾ। ਦਰੋਣਾਚਾਰੀਆ ਕਹਿੰਦਾ ਤੂੰ ਮੂਰਖ ਬੰਦਾ ਹੈ, ਰਾਸ਼ਨ ਵਾਲਾ ਖਾਨਾ ਹੈ, ਦਿਮਾਗ ਤੇਰਾ ਮੋਟਾ ਹੈ, ਤੇਰਾ ਮੈਂ ਐਤਵਾਰ ਨਹੀਂ ਕਰਦਾ, ਤੇਰਾ ਭਰਾ ਕਦੇ ਝੂਠ ਨਹੀਂ ਬੋਲਦਾ, ਧਰਮ ਪੁੱਤਰ ਤੇ ਖਾ ਦੇ। ਧਰਮ ਪੁੱਤਰ ਕਹਿੰਦਾ ਭਗਵਾਨ ਜੀ ਮੈਨੂੰ ਸੰਕਟ 'ਚ ਪਾ ਤਾ, ਮੈਂ ਕਦੇ ਝੂਠ ਨਹੀਂ ਬੋਲਿਆ, ਮੈਨੂੰ ਸੁਭਾਅ ਨਹੀਂ ਮੇਰੇ 'ਤੇ ਬੋਲ ਨਹੀਂ ਹੋਣਾ, ਜਿਹੜਾ ਕੰਮ ਕਦੇ ਕਰਿਆ ਨਾ ਹੋਵੇ ਡਰ ਲੱਗਦਾ, ਮੈਂ ਕਦੇ ਝੂਠ ਨਹੀਂ ਬੋਲਿਆ। ਭਗਵਾਨ ਜੀ ਕਹਿੰਦੇ ਝੂਠ ਬੋਲੇ ਨਾ, ਸੱਚ ਤਾਂ ਕਹਿ ਸਕਦਾ, ਤੇਰਾ ਅਸੀਂ ਇੰਤਜ਼ਾਮ ਕਰ ਲਿਆ, ਤੂੰ ਕਹਿ ਦੇ ਅਸਵਸਥਾਵਾਂ ਹਤੋ। ਆ ਹਾਥੀ ਦਾ ਨਾਂ ਹਸਤਾਮਾ ਸੀ, ਕਹਿੰਦੇ ਹਾਂ, ਕਹਿੰਦੇ ਤੂੰ ਕਹਿ ਦੇ ਹਤੋ ਵੀ ਇਹ ਮਾਰ ਦਿੱਤਾ ਗਿਆ। ਕਹਿੰਦੇ ਜੀ ਇਹ ਪਸ਼ੂ ਹੈ, ਉਹ ਤਾਂ ਬੰਦਾ ਹੈ ਜਿਹਦੀ ਗੱਲ ਹੈ। ਕਹਿੰਦੇ ਉੱਚੇ ਦੇ ਕੇ ਕਹਿ ਦੇ ਅਸਵਸਥਾਵਾਂ ਹਤੋ, ਅਤੇ ਮਲਕ ਦੇ ਕੇ ਹੌਲੀ ਦੇ ਕੇ ਕਹਿੰਦੀ ਵੀ ਇਹ ਨਹੀਂ ਮੈਨੂੰ ਪਤਾ ਵੀ ਨਰੋ ਕੇ ਕੁੰਚਰੋ ਬੰਦਾ ਸੀ ਜਾਂ ਹਾਥੀ ਸੀ। ਇਹ ਬੇਈਮਾਨਾ ਭਗਵਾਨ ਕ੍ਰਿਸ਼ਨ ਜੀ ਨੇ ਨਾਲ ਹੋ ਕੇ ਕਰਾਇਆ, ਤਾਂ ਕਿਤੇ ਜੰਗ ਪਾਂਡਵਾਂ ਨੂੰ ਜਿੱਤ ਕੇ ਦਿੱਤਾ। ਕਹਿਣ ਦਾ ਮਤਲਬ ਉਹਦੇ 'ਚ ਵੀ ਕਿਤੇ ਨਾ ਕਿਤੇ ਆਗੂ ਨੇ ਝੂਠ ਬੋਲੇ ਬੁਲਾਏ ਤਾਂ ਜੰਗ ਜਿੱਤਿਆ ਗਿਆ, ਪਰ ਗੁਰੂ ਘਰ ਦੇ ਜੰਗ ਐਸੇ ਨਹੀਂ। ਖੈਰ ਉਸ ਰਾਜੇ ਨੇ ਸ਼ਿਕਾਰ ਮੂਹਰੇ ਨਿਕਲੇ ਅਤੇ ਰਾਜਾ ਆਪਣੇ ਬਚਨ ਦਾ ਪੱਕਾ ਨਿਕਲਿਆ, ਉਹਦੇ ਮਗਰ ਦੌੜਿਆ। ਗ੍ਰੰਥ 'ਚ ਲਿਖਿਆ ਨਹੀਂ ਵੀ ਸ਼ਿਕਾਰ ਫੜਿਆ ਗਿਆ ਸੀ ਜਾਂ ਨਹੀਂ ਫੜਿਆ ਗਿਆ ਸੀ, ਇਹ ਕਹਾਣੀ ਉੱਥੋਂ ਹੀ ਮੋੜ ਦੂਏ ਪਾਸੇ ਨੂੰ ਕੱਟ ਗਈ ਕਿ ਲੱਭਦਿਆਂ ਲੱਭਦਿਆਂ ਅਤੇ ਉਹਨੂੰ ਜੰਗਲ ਦੇ ਵਿੱਚ ਗ੍ਰੀਕ ਮਰੁੱਤ ਹੋਣ ਕਰਕੇ ਪਸੀਨੋ ਪਸੀਨੀ ਹੋ ਗਿਆ, ਇੰਨੀ ਪਿਆਸ ਲੱਗੀ ਵੀ ਪ੍ਰਾਣਾਂ ਨੂੰ ਬਣ ਗਈ, ਕਿਉਂਕਿ ਭੁੱਖ ਔਰ ਪਿਆਸ ਪ੍ਰਾਣਾਂ ਨੂੰ ਲੱਗਦੀ ਹੈ। ਉਹ ਅਸੀਂ ਕਹਿੰਦੇ ਹਾਂ ਵੀ ਮੈਨੂੰ ਭੁੱਖ ਲੱਗੀ ਹੈ, ਅੰਦਰ ਵਾਲੇ ਨੂੰ ਤਾਂ ਕਦੇ ਭੁੱਖ ਲੱਗੀ ਨਹੀਂ, ਉਹਨੂੰ ਤਾਂ ਨਾਮ ਦੀ ਉਹ ਲੱਗਦੀ ਹੈ, ਇਹ ਰਾਸ਼ਨ ਦੀ ਭੁੱਖ ਕਿਸੇ ਹੋਰ ਥਾਂ ਲੱਗਦੀ ਹੈ, ਮਹਿਸੂਸ ਕਰਦਾ ਵੀ ਮੈਨੂੰ ਲੱਗੀ ਹੈ। ਤੁਹਾਨੂੰ ਕਦੇ ਨਹੀਂ ਭੁੱਖ ਲੱਗੀ, ਭੁੱਖ ਲੱਗਦੀ ਹੈ ਪ੍ਰਾਣਾਂ ਨੂੰ, ਪਿਆਸ ਲੱਗਦੀ ਹੈ ਪ੍ਰਾਣਾਂ ਨੂੰ। ਅਤੇ ਜਿਹੜਾ ਕਹਿੰਦੇ ਆ ਵੀ ਉਹ ਜੰਮ ਗਿਆ ਜੀ ਮਰ ਗਿਆ, ਇਹ ਵੀ ਇੱਕ ਸ਼ਬਦ ਗਲਤ ਹੈ। ਜੰਮਣਾ ਅਤੇ ਮਰਨਾ ਸਿਰਫ ਦੇਹ ਨੂੰ ਲੱਗਦਾ ਹੈ, ਸਰੀਰ ਨੂੰ, ਸਰੀਰ ਦੇ ਜੰਮਿਆ ਸਰੀਰ ਮਰ ਜਾਏਗਾ ਇੱਕ ਦਿਨ, ਜੀਵ ਆਤਮਾ ਨਹੀਂ ਮਿਲੇਗਾ, ਮਰਨਹਾਰ ਇਹ ਜੀਵਰਾ ਨਾ ਹੈ। ਇਸ ਕਰਕੇ ਫਿਰ ਭੁੱਖ ਅਤੇ ਪਿਆਸ ਪ੍ਰਾਣਾਂ ਦਾ ਧਰਮ, ਜੰਮਣ ਅਤੇ ਮਰਨਾ ਸਰੀਰ ਦਾ ਧਰਮ, ਸੁੱਖ ਅਤੇ ਦੁੱਖ ਨੂੰ ਅਨੁਭਵ ਕਰਨਾ ਇਹ ਸਾਡੇ ਮਨ ਦਾ ਧਰਮ ਹੈ। ਪਿਆਸ ਲੱਗੀ ਪ੍ਰਾਣਾਂ ਨੂੰ ਬਣ ਗਈ ਅਤੇ ਪਾਣੀ ਦੀ ਤਲਾਸ਼ ਕਰਨ ਲੱਗਾ, ਪਾਣੀ ਕਿੱਥੇ ਹੁੰਦੇ ਸੀ, ਉਹ ਸਹੂਲਤਾਂ ਜਿਹੜੀਆਂ ਅੱਜ ਤਾਂ ਥਾਂ ਥਾਂ ਪਾਣੀ ਹੈ। ਜੰਗਲ ਦੇ ਵਿੱਚ ਇੱਕ ਮਿਸਤਰੀ ਤਰਖਾਣ ਲੱਕੜਾਂ ਕੱਟ ਰਿਹਾ, ਟਕ ਟਕ ਦੀ ਆਵਾਜ਼ ਹੋਈ, ਇਹਨੇ ਕਿਹਾ ਮਨੁੱਖ ਮਨੁੱਖ ਦਾ ਬਹੁਤ ਵੱਡੀ ਮਦਦ ਕਰ ਸਕਦਾ ਹੈ, ਮਨੋ ਮਨੁੱਖ ਦੀ ਦਾਰੂ ਹੈ। ਘੋੜਾ ਉੱਧਰ ਨੂੰ ਕੀਤਾ, ਜਾ ਕੇ ਉਹਨੂੰ ਕਿਹਾ ਸੱਜਣਾ ਪਾਣੀ ਹੈਗਾ, ਉਹਨੇ ਕਿਹਾ ਹਾਂ ਜੀ ਪਾਣੀ ਮੇਰੇ ਕੋਲ ਤਾਂ, ਕਿਉਂਕਿ ਜੰਗਲ ਦੇ 'ਚ ਕੰਮ ਕਰਨ ਲੱਗ ਕੇ ਹੋਇਆ, ਜਿੱਥੇ ਪਾਣੀ ਦਾ ਘੜਾ ਭਰਿਆ ਹੋਇਆ ਉੱਥੇ ਮੇਰੇ ਕੋਲ ਰੋਟੀਆਂ ਵੀ ਮਿਸੀਆਂ ਪਕਾ ਕੇ ਰੱਖੀਆਂ ਹੋਈਆਂ, ਨਾਲ ਲੈ ਕੇ ਆਇਆ ਮੈਂ, ਜੇ ਭੁੱਖ ਲੱਗੀ ਹੈ ਰੋਟੀ ਵੀ ਖਾ ਲਓ। ਕਹਿੰਦਾ ਨਹੀਂ ਪਾਣੀ ਮੈਨੂੰ ਪਿਆ ਦੇ, ਬਹੁਤ ਪਿਆਸ ਲੱਗੀ ਸੀ, ਉਹਨੇ ਪਾਣੀ ਪਿਆ ਦਿੱਤਾ। ਪਾਣੀ ਪੀ ਕੇ ਪ੍ਰਾਣ ਸਥਿਰ ਹੋਏ, ਦਿਮਾਗ ਕੰਮ ਕਰਨ ਲੱਗਾ, ਸੋਚਿਆ ਵੀ ਇਸ ਬੰਦੇ ਨੇ ਮੇਰੇ ਪ੍ਰਾਣਾਂ ਦੀ ਰੱਖਿਆ ਕੀਤੀ ਹੈ, ਮੈਂ ਇਹਨੂੰ ਕੁਛ ਨਾ ਕੁਛ ਦਿਆਂ। ਉਹਨੂੰ ਕਹਿਣ ਲੱਗਾ ਸੱਜਣਾ ਮੈਂ ਇਸ ਸਲਤਨਤ ਦਾ ਬਾਦਸ਼ਾਹ ਹਾਂ, ਤੂੰ ਮੇਰੀ ਰਈਅਤ ਵਿੱਚ ਹੈ, ਇਹ ਜੰਗਲ ਵੀ ਮੇਰਾ ਹੈ, ਤੂੰ ਮੇਰੀ ਰਈਅਤ ਦਾ ਇੱਕ ਬੰਦਾ ਹੈ, ਮੈਂ ਤੇਰਾ ਅਸਾਨ ਲਾਉਣਾ ਚਾਹੁੰਦਾ, ਤੇਰੇ ਅਸਾਨ ਦਾ ਬੋਝ ਲੈ ਕੇ ਨਹੀਂ ਚੱਲਣਾ ਚਾਹੁੰਦਾ। ਕੁਛ ਲੋਕ ਧਰਮੀ ਇਹੋ ਜਿਹੇ ਹੁੰਦੇ ਸੀ ਜਿੰਨੀ ਦੇਰ ਤੱਕ ਅਸਾਨ ਲਾਹ ਨਾ ਦੇਣ ਚੈਨ ਨਹੀਂ ਸੀ ਲੈਂਦੇ, ਅਤੇ ਹੁਣ ਕਹਿੰਦੇ ਨੇ ਜਿੰਨਾ ਚਿਰ ਤੇਰੀਆਂ ਜੜਾਂ ਨਾ ਵੱਢਦਾ ਉਨਾ ਚਿਰ ਸਾਹ ਨਹੀਂ ਲੈ ਸਕਦਾ ਮੈਂ, ਮਜ਼ਬੂਰੀ ਆ ਇਹ, ਫਰਕ ਪੈ ਗਿਆ ਨਾ। ਅਤੇ ਉਹਨੇ ਕਿਹਾ ਮਹਾਰਾਜ ਪਾਣੀ ਕੋਈ ਬਹੁਤ ਵੱਡਾ ਆਸਾਨ ਨਹੀਂ। ਕਹਿੰਦੇ ਤੇਰੇ ਵਾਸਤੇ ਨਹੀਂ, ਮੇਰੇ ਵਾਸਤੇ ਵੱਡੀ ਗੱਲ, ਮੇਰਾ ਦਰਬਾਰ ਲੱਗੇਗਾ ਉੱਥੇ ਪਹੁੰਚੂ। ਜਿਵੇਂ ਸਦਾਮਾ ਆਪਣੇ ਘਰ ਵਾਲੀ ਨੂੰ ਕਹਿੰਦਾ ਸੀ ਵੀ ਕ੍ਰਿਸ਼ਨ ਮੇਰਾ ਮਿੱਤਰ ਹੈ, ਅਸੀਂ ਇਕੱਠੇ ਪੜ੍ਹਦੇ ਰਹੇ ਹਾਂ ਨਾ, ਬ੍ਰਾਹਮਣੀ ਨੇ ਤਿਆਰ ਕਰਕੇ ਭੇਜਿਆ ਸੀ, ਲਾਗੂ ਹੋਈ ਬ੍ਰਾਹਮਣੀ ਮਿਲ ਜਗਦੀ ਦਲਿੱਦਰ ਗਵਾਏ, ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ, ਕੌਣ ਮਿਲਾਏ, ਪਹੁੰਚਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ। ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਨ ਹਰ ਜੀ ਆਏ। ਇਹ ਹੈ ਜਿਵੇਂ ਉਹ ਕਹਿਣ ਲੱਗਾ ਭਾਗਾਂ ਵਾਲੀਏ ਅੱਜ ਪਰਮਾਤਮਾ ਦੀ ਰਹਿਮਤ ਹੋ ਗਈ, ਰਾਜੇ ਨੂੰ ਲੱਗੀ ਸੀ ਪਿਆਸ, ਮੈਂ ਪਾਣੀ ਪਿਆ ਤਾ ਅਤੇ ਰਾਜਾ ਬਣ ਗਿਆ ਮੇਰਾ ਮਿੱਤਰ, ਮੈਨੂੰ ਸੱਦਿਆ ਦਰਬਾਰ ਵਿੱਚ ਵੀ ਹੁਣ ਤੱਕ ਗਰੀਬੀ ਦੇ ਵਿੱਚ ਆਪਾਂ ਰਹਿ ਗਏ ਅਤੇ ਹੁਣ ਕੋਈ ਬਾਤ ਨਹੀਂ, ਬਾਰੇ ਨਿਆਰੇ ਹੋਣ ਵਾਲੇ ਨੇ। ਦਰਬਾਰ ਵਿੱਚ ਪਹੁੰਚਿਆ, ਦਰਬਾਰ ਲੱਗਿਆ, ਬੜੇ ਸਤਿਕਾਰ ਨਾਲ ਉੱਚੇ ਥਾਂ ਬਿਠਾਇਆ, ਵਜ਼ੀਰ ਇਸ ਸ਼ਖਸ ਨੇ ਮੇਰੇ ਪ੍ਰਾਣ ਬਚਾਏ, ਮੈਂ ਇਹਦੇ ਕਿੱਤੇ ਦੇ ਮੁਤਾਬਕ ਇਹਨੂੰ ਪੁਸ਼ਤਾਂ ਦੀਆਂ ਰੋਟੀਆਂ ਦੇਣੀਆਂ ਚਾਹੁੰਦਾ, ਇਹਦੇ ਪੁੱਤਰ ਪੋਤਰਿਆਂ ਤੱਕ ਇਹਨਾਂ ਨੂੰ ਪਤਾ ਲੱਗੇ ਵੀ ਰਾਜੇ ਨੂੰ ਪਾਣੀ ਪਿਆ ਸੀ, ਇਹ ਯਾਦ ਕਰਿਆ ਕਰਨ ਮੈਨੂੰ, ਜਿਸ ਦਿਨ ਮੈਂ ਸੰਸਾਰ ਵਿੱਚ ਨਹੀਂ ਹੋਵਾਂਗਾ ਇਹਦੇ ਪੁੱਤ ਪੋਤੇ ਦੀ ਸੰਤਾਨ ਮੈਨੂੰ ਯਾਦ ਕਰੇਗੀ। ਕਿਹਾ ਹਜ਼ੂਰ ਜੋ ਹੁਕਮ ਹੈ। ਕਹਿੰਦੇ ਆਪਣੇ ਕੋਲ ਬੜੇ ਬੜੇ ਸੁੰਦਰ ਬਾਗ ਬਗੀਚੇ ਸਭ ਕੁਛ ਹੈਗਾ, ਬੜੀ ਧਰਤੀ ਹੈਗੀ, ਪਰ ਇਹਦਾ ਕਿੱਤਾ ਤਰਖਾਣ ਦਾ ਹੈ, ਇਹ ਲੁਹਾਰ ਹੈ, ਇਹਨੂੰ ਚੰਦਨ ਦਾ ਸਾਰਾ ਬਾਗ ਦੇ ਦਿਓ। ਬੜਾ ਕੀਮਤੀ ਸੀ ਚੰਦਨ ਦਾ ਬਾਗ, ਚੰਦਨ ਦਾ ਤਾਂ ਕਬੀਰ ਸਾਹਿਬ ਕਹਿੰਦੇ ਚੰਦਨ ਕਾ ਫਿਰਬਾ ਭਲਾ, ਇੱਕ ਬੂਟਾ ਵੀ ਬਹੁਤ ਚੰਗਾ, ਬਾਗ ਚੰਦਨ ਦਾ ਸੀ ਉਹਦੇ ਕੋਲ, ਦੇ ਦਿੱਤਾ। ਇਹ ਮਿਸਤਰੀ ਢਿੱਲਾ ਜਿਹਾ ਲੁਹਾਰ ਹੋ ਕੇ ਵਾਪਸ ਆਇਆ, ਘਰ ਵਾਲੀ ਕਹਿੰਦੀ ਮਿਲਿਆ ਕੁਛ? ਕਹਿੰਦਾ ਮਿਲਿਆ ਤਾਂ ਹੈ ਪਰ ਕੋਈ ਬਹੁਤੀ ਵੱਡੀ ਗੱਲ ਨਹੀਂ, ਵੀ ਚਲੋ ਇੰਨਾ ਕੁ ਹੈ, ਹੁਣ ਇੱਕ ਫਾਇਦਾ ਹੋ ਗਿਆ, ਅੱਗੇ ਬਹੁਤ ਦੂਰ ਜੰਗਲ 'ਚ ਜਾਣਾ ਪੈਂਦਾ ਸੀ ਲੱਕੜਾਂ ਕੱਟਣ ਵਾਸਤੇ, ਹੁਣ ਨੇੜੇ ਜੀ ਸਰਜਾ ਕਰੂਗਾ। ਇਹਨੇ ਐਨ ਚੰਦਨ ਦੀ ਬਾਗ ਦੀ ਸੈਂਟਰ ਦੇ ਵਿੱਚ ਭੱਠੀ ਲਾ ਲਈ ਕੋਲੇ ਕਰਨ ਵਾਲੀ। ਜੰਗਲ ਵੱਢਦਾ ਚੰਦਨ ਦੀਆਂ ਲੱਕੜਾਂ, ਇਹੋ ਜਿਹਾ ਮੂਰਖ ਹੈ ਜਦੋਂ ਸੁੱਕ ਜਾਂਦੀਆਂ ਨੇ ਉਹਦੇ ਕੋਲੇ ਬਣਾਉਂਦਾ ਅਤੇ ਬਾਜ਼ਾਰ ਦੇ ਵਿੱਚ ਕੋਲੇ ਵੇਚਣ ਦਾ ਕੰਮ ਜੋ ਉੱਥੇ ਜੰਗਲ 'ਚ ਕਰਦਾ ਸੀ ਹੁਣ ਇੱਥੇ ਕਰਨਾ ਸ਼ੁਰੂ ਕਰ ਦਿੱਤਾ। ਚੱਲਦਾ ਗਿਆ, ਸਮਾਂ ਲੰਘਦਾ ਗਿਆ ਅਤੇ ਇੱਕ ਦਿਨ ਅਚਾਨਕ ਇਹ ਬਾਦਸ਼ਾਹ ਹਾਥੀ 'ਤੇ ਬੈਠਾ ਜਾ ਰਿਹਾ ਹੈ ਅਤੇ ਗੁਜ਼ਰਿਆ ਉੱਧਰ ਨੂੰ, ਲੰਘਦਿਆਂ ਲੰਘਦਿਆਂ ਨਿਗਾਹ ਪਈ, ਕਹਿਣ ਲੱਗੇ ਵਜ਼ੀਰ, ਅੱਗੇ ਕਹਿਣਾ ਪੈਂਦਾ ਸੀ ਵਜ਼ੀਰ ਨੂੰ ਜੀ ਹਜ਼ੂਰ, ਸਤਿਕਾਰ ਦਾ ਸ਼ਬਦ। ਮੈਂ ਕੁਛ ਸੁਗੜ ਬੀਬੀਆਂ ਆਪਣੀ ਸੱਸ ਮਾਂ ਨੂੰ ਇਹ ਸ਼ਬਦ ਕਹਿੰਦੀਆਂ ਸੁਣੀਆਂ, ਜੀ ਮੰਮੀ ਜੀ, ਦੋ ਵਾਰੀ ਜੀ। ਮੈਂ ਸ਼ੁਕਰ ਹੈ ਜੀ, ਇੰਨੀਆਂ ਜਿਹੀਆਂ ਨੂੰਹਾਂ ਵੀ ਹੈਗੀਆਂ, ਅਤੇ ਨਹੀਂ ਤਾਂ ਕੰਮ ਬਹੁਤ ਜ਼ਿਆਦਾ ਵਿਗੜ ਚੁੱਕਾ ਹੈ। ਜੀ ਬਾਪੂ ਜੀ, ਦੋ ਵਾਰੀ ਜੀ ਕਹਿਣਾ। ਅਤੇ ਮੈਂ ਇੱਕ ਇਹੋ ਜਿਹਾ ਵੀ ਸੁਣਿਆ ਜਿਹੜਾ ਕਹਿੰਦਾ ਸੀ ਓਏ ਬਾਪੂ ਏ। ਮੈਂ ਕਿਹਾ ਚਲੋ, ਜਿੱਥੇ ਦੋ ਵਾਰੀ ਜੀ ਕਹਿਣ ਵਾਲੇ, ਇਹਨੇ ਦੋ ਵਾਰੀ ਓਏ ਕਹਿ ਦਿੱਤਾ ਬਾਪੂ ਨੂੰ, ਬੜੀ ਪ੍ਰਾਪਤੀ ਹੈ ਇਸ ਦੇ। ਪਿਤਾ ਦਾ ਸਤਿਕਾਰ ਨੌਜਵਾਨ ਪੀੜ੍ਹੀ ਨਹੀਂ ਕਰ ਰਹੀ, ਇੱਕ ਵੱਖਰਾ ਵਿਸ਼ਾ ਹੈ। ਭਾਈ ਗੁਰਦਾਸ ਨੇ ਜਿੰਨਾ ਇਸ 'ਤੇ ਲਿਖਿਆ, ਜਿੰਨਾ ਸੁੰਦਰ ਭਾਈ ਗੁਰਦਾਸ ਨੇ ਲਿਖਿਆ ਉਹਦੇ 'ਚ ਸਾਧ ਸਿੰਘ ਜੀ ਅੱਜ ਦੇ ਨੌਜਵਾਨ ਦਾ ਇੱਕ ਦਿਲ ਹਿਲਾਉਣ ਵਾਲੀਆਂ ਗੱਲਾਂ ਲਿਖ ਦਿੱਤੀਆਂ ਭਾਈ ਸਾਹਿਬ ਨੇ। ਭਾਈ ਗੁਰਦਾਸ ਨੂੰ ਸੁਣ ਕੇ ਕੁਰਖ 'ਤੇ ਕੁਰਖ ਬੱਚੇ ਦਾ ਵੀ ਜੀ ਕਰੇਗਾ, ਮੈਂ ਆਪਣੇ ਬਾਪੂ ਦੀ ਸੇਵਾ ਕਰਿਆ ਕਰਾਂ, ਕਰੇ ਨਾ ਕਰੇ ਉਹ ਗੱਲ ਵੱਖਰੀ, ਇੱਕ ਵਾਰੀ ਮਨ ਬਦਲੇਗਾ ਉਹਦਾ ਸੁਣ ਕੇ ਭਾਈ ਗੁਰਦਾਸ। ਪਰ ਇਹ ਵਿਸ਼ਾ ਵੱਖਰਾ ਹੈ। ਅਤੇ ਉਸਨੇ ਕਿਹਾ ਜੀ ਹਜ਼ੂਰ, ਕਹਿੰਦੇ ਆਪਾਂ ਚੰਦਨ ਦਾ ਬਾਗ ਦਿੱਤਾ ਸੀ ਲੁਹਾਰ ਨੂੰ। ਕਹਿੰਦੇ ਹਾਂ ਮਹਾਰਾਜ, ਤੁਹਾਡੇ ਹੁਕਮ ਦੇ ਅਨੁਸਾਰ। ਕਹਿੰਦੇ ਬੂਟਾ ਤਾਂ ਅੱਕ ਵੀ ਨਹੀਂ ਦਿਸਦਾ। ਕਹਿਣ ਲੱਗੇ ਮਹਾਰਾਜ, ਜਦੋਂ ਆਪਾਂ ਦੇ ਹੀ ਦਿੱਤਾ ਬੂਟਾ, ਦੇਖੇ ਨਾ ਦੇਖੇ ਲੁਹਾਰ ਜਾਣੇ, ਉਹ ਜਾਣੇ, ਆਪਾਂ ਹੁਣ ਕੀ ਲੱਗਦੇ ਹਾਂ, ਆਪਾਂ ਦੇ ਦਿੱਤਾ, ਆਪਣਾ ਅਧਿਕਾਰ ਨਹੀਂ ਰਿਹਾ। ਕਹਿੰਦੇ ਅਧਿਕਾਰ ਦੀ ਗੱਲ ਨਹੀਂ, ਪੁਸ਼ਤਾਂ ਦੀਆਂ ਰੋਟੀਆਂ ਸੀ। ਇਹਨੂੰ ਮੂਰਖ ਨੂੰ ਬੁਲਾ ਕੇ ਲਿਆ ਮੇਰੇ ਕੋਲ। ਹੁਣ ਲੁਹਾਰ ਨੂੰ ਬੁਲਾਇਆ, ਕਹਿਣ ਲੱਗਿਆ ਮਹਾਰਾਜਾ ਬੁਲਾਉਂਦੇ ਆ, ਰਾਜਿਆਂ ਤੋਂ ਅੱਜ ਤਪ ਤੇਜ਼ ਬੜਾ ਹੁੰਦਾ ਸੀ। ਅਤੇ ਉਹ ਜਦੋਂ ਆਇਆ ਕੋਲ ਆ ਕੇ, ਦੇਖੋ ਜਿਹੜਾ ਸਖਸ਼ੀ ਰਾਜ, ਇਹਨੂੰ ਜਿੰਨਾ ਮਰਜ਼ੀ ਅਸੀਂ ਕਹੀਏ ਵੀ ਬਹੁਤ ਮਾੜਾ ਹੁੰਦਾ ਸੀ, ਪਰ ਮੈਂ ਕਹਿੰਦਾ ਵੀ ਰਾਜ ਚੰਗਾ ਸੀ ਹੁਣ ਦੇ ਰਾਜਿਆਂ ਨਾਲ। ਅਤੇ ਉਹ ਲੋਕਾਂ ਦਾ ਖੂਨ ਨਹੀਂ ਸੀ ਪੀਂਦੇ, ਇੱਕ ਨੂੰ ਉਹ ਰੱਜੇ ਪੁੱਜੇ ਹੁੰਦੇ ਸੀ। ਰਾਜੇ ਧਰਮੀ ਤਾਂ ਬਹੁਤ ਹੀ, ਪਬਲਿਕ ਦਾ ਭਲਾ ਵੀ ਕਰਦੇ ਸੀ। ਅਤੇ ਹੁਣ ਦੇ ਰਾਜਿਆਂ ਦਾ ਹਾਲ ਜਿਹੜਾ ਹੁਣ ਹੈ, ਇੱਧਰ ਦੀ ਨਹੀਂ ਮੈਂ ਗੱਲ ਕਰਦਾ, ਮੈਂ ਤਾਂ ਉੱਧਰ ਆਪਣੀ ਟੇਕ ਉੱਥੀ ਆ ਜਿੱਥੇ ਦੇ ਰਹਿ ਰਹੇ ਹਾਂ, ਤੁਹਾਡਾ ਵੀ ਤਾਂ ਧਿਆਨ ਰਹਿੰਦੇ ਹੀ ਆ ਉੱਥੇ ਹਿੰਦੁਸਤਾਨ ਵੱਲ। ਕਹਿੰਦੇ ਇੱਕ ਕੋੜੀ ਦੇ ਉੱਤੇ ਮੱਖੀਆਂ ਚਿੰਬੜੀਆਂ ਹੋਈਆਂ ਬਹੁਤ ਜ਼ਿਆਦਾ, ਬਾਲੀਆਂ ਚਿੰਬੜ ਗਈਆਂ। ਅਤੇ ਇੱਕ ਬੰਦੇ ਨੂੰ ਆਇਆ ਤਰਸ, ਉਹਨੂੰ ਤਰਸ ਆ ਕੇ ਉਹਨੇ ਮੱਖੀਆਂ ਉਡਾ ਦਿੱਤੀਆਂ। ਉਹ ਰੋਣ ਲੱਗ ਗਿਆ ਕੋੜੀ, ਕਹਿੰਦਾ ਰੋਂਦਾ ਕਿਉਂ ਹੈ? ਕਹਿੰਦਾ ਰੋਣਾ ਇਸ ਕਰਕੇ ਵੀ ਤੂੰ ਬਹੁਤ ਮਾੜਾ ਕੰਮ ਕੀਤਾ, ਤੇਰਾ ਭਲਾ ਹੋ ਜਾਏ, ਮੈਂ ਮੱਖੀਆਂ ਤੈਨੂੰ ਖਾ ਰਹੀਆਂ ਸੀ, ਮੱਖੀਆਂ ਉਡਾਈਆਂ, ਮੈਂ ਬੁਰਾ ਕੀਤਾ? ਕਹਿੰਦਾ ਬਹੁਤ ਬੁਰਾ ਕੀਤਾ ਹੈ। ਕਿਵੇਂ? ਕਹਿੰਦਾ ਇਹ ਮੱਖੀਆਂ ਮੇਰਾ ਖੂਨ ਪੀ ਕੇ ਰੱਜ ਗਈਆਂ ਸੀ, ਹੁਣ ਉਈ ਬੈਠੀਆਂ ਸੀ, ਇਹ ਖੂਨ ਨਹੀਂ ਸੀ ਪੀਂਦੀਆਂ, ਹੁਣ ਜਿਹੜੀਆਂ ਨਵੀਆਂ ਆਉਣਗੀਆਂ ਉਹਨਾਂ ਨੇ ਨਵਾਂ ਖੂਨ ਪੀਣਾ। ਹਿੰਦੁਸਤਾਨ ਦੇ ਰਾਜੇ ਤਾਂ ਜਦੋਂ ਨਵੇਂ ਆਉਂਦੇ ਆ ਉਹ ਤਿਆਰੀਆਂ ਕਰਕੇ ਆਉਂਦੇ ਨੇ, ਹੁਣ ਕਿੰਨਾ ਖੂਨ ਪੀਣਾ ਹੋਰ? ਇਹ ਹਾਲਤ ਹੈ ਸਾਡੇ ਸਿਆਸੀ ਲੋਕਾਂ ਦੀ। ਔਰ ਸਿਆਸਤ ਦੇ ਵਿੱਚ ਕੋਈ ਆਪਣਾ ਪਰਾਇਆ ਨਹੀਂ ਹੁੰਦਾ, ਵਕਤੀ ਤੌਰ 'ਤੇ ਆਪਣੇ ਪਰਾਏ ਹੁੰਦੇ ਆ। ਇੱਕ ਨੇਤਾ ਦਾ ਬੱਚਾ ਆਪਣੇ ਬਾਪੂ ਨੂੰ ਕਹਿੰਦਾ ਪਿਤਾ ਮੈਂ ਵੀ ਨੇਤਾ ਬਣਨਾ ਹੈ। ਉਹ ਕਹਿੰਦਾ ਵਾਸਤਾ ਰੱਬ ਦਾ, ਤੈਨੂੰ ਫੁਰਨਾ ਕਿੱਥੋਂ ਫੁਰ ਗਿਆ, ਤਾਂ ਬਹੁਤ ਮਾੜਾ ਕੰਮ ਹੈ। ਕਹਿੰਦਾ ਦੇਖ ਜੇ ਮੇਰੀ ਵਾਰੀ ਆਈ, ਮਾੜਾ ਕੰਮ ਕਹਿੰਦਾ, ਸਾਰੀ ਜ਼ਿੰਦਗੀ ਤੂੰ ਨੇਤਾ ਬਣਿਆ ਰਿਹਾ, ਇਹਦਾ ਮਤਲਬ ਤੂੰ ਮੈਨੂੰ ਲੋਕਾਂ ਦੀ ਵਡਿਆਈ ਮਿਲਦੀ ਜਰਦਾ ਨਹੀਂ। ਉਹ ਕਹਿੰਦਾ ਜਰਨ ਦੀ ਗੱਲ ਨਹੀਂ, ਰਸਤਾ ਹੀ ਮਾੜਾ ਹੈ। ਕਹਿੰਦਾ ਨਹੀਂ, ਦੇਖੋ ਕਿੰਨੇ ਕਿੰਨੇ ਬੰਦੇ ਤੁਹਾਡੇ ਕੋਲ ਬੈਠੇ ਰਹਿੰਦੇ ਨੇ, ਕਿੰਨਿਆਂ ਦੇ ਕੰਮ ਕਰਦੇ ਹੋ, ਲੋਕ ਕਿੰਨਾ ਸਤਿਕਾਰ ਕਰਦੇ ਨੇ। ਜੇ ਤੂੰ ਮੈਨੂੰ, ਮੈਂ ਤਾਂ ਸੋਚਿਆ ਸੀ ਵੀ ਘਰੇ ਸਰ ਜੂਗਾ, ਮੈਂ ਕਾਹਨੂੰ ਕਿਸੇ ਹੋਰ ਤੋਂ ਲੈਸਨ ਲਵਾਂ ਨੇਤਾ ਬਣਨ ਦਾ, ਮੈਂ ਸਿਆਸੀ ਗੁਰੂ ਤਾਂ ਬਣਾਉਣਾ, ਮੈਂ ਤਾਂ ਸੋਚਿਆ ਸੀ ਬਾਪੂ ਨੂੰ ਬਣਾਉਣਾ, ਤੈਂ ਨਹੀਂ ਬਣਨਾ, ਮੈਂ ਕਿਸੇ ਹੋਰ ਕੋਲ ਜਾਊਂ। ਕਹਿੰਦਾ ਨਹੀਂ ਨਹੀਂ ਹੋਰ ਕੋਲ ਨਾ ਜਾਈਂ, ਫਿਰ ਮੈਂ ਤੇਰਾ ਗੁਰੂ ਆਪ ਹੀ ਬਣ ਜਾਂਦਾ। ਹਾਂ ਦੱਸੋ। ਕਹਿੰਦਾ ਵੀ ਕੱਲ੍ਹ ਤੋਂ ਮੈਂ ਤੈਨੂੰ ਲੈਸਨ ਦਊਂਗਾ। ਠੀਕ ਹੈ, ਤਿਆਰ ਹੋ ਜਾਈ। ਕਹਿੰਦਾ ਵੀ ਠੀਕ ਹੈ। ਸਵੇਰੇ ਤਿਆਰ ਹੋ ਗਿਆ, ਪਿਓ ਵੀ ਤਿਆਰ ਹੋ ਗਿਆ, ਪੁੱਤ ਵੀ ਜੰਗਲ 'ਚ ਚਲੇ ਗਏ। ਕਹਿੰਦਾ ਦੇਖ ਵੀ ਹੁਣ ਆਪਣਾ ਰਿਸ਼ਤਾ ਪਿਓ ਪੁੱਤ ਦਾ ਨਹੀਂ ਹੈ, ਹੁਣ ਆਪਣਾ ਰਿਸ਼ਤਾ ਇੱਕ ਸ਼ਾਗਿਰਦ ਅਤੇ ਉਸਤਾਦ ਦਾ। ਵੀ ਉਸਤਾਦ ਨੂੰ ਜਵਾਬ ਨਹੀਂ ਦੇਈਦਾ। ਕਹਿੰਦਾ ਜੀ ਬਿਲਕੁਲ ਨਹੀਂ। ਹੁਣ ਪੁੱਤ ਹੋਣ ਦੇ ਨਾਤੇ ਐਵੇਂ ਨਾ ਕਿਤੇ ਉਦੋਂ ਜਵਾਬ ਦੇ ਦਿੰਦਾ ਦੇ, ਪਰ ਸ਼ਾਗਿਰਦ ਹੀ ਜਵਾਬ ਨਹੀਂ ਦੇ ਸਕਦਾ। ਠੀਕ, ਸ਼ੁਰੂ ਕਰਾਂ ਤੈਨੂੰ ਲੈਸਨ ਦੇਣਾ? ਕਹਿੰਦਾ ਹਾਂ ਜੀ। ਕਹਿੰਦੇ ਦਰਖਤ ਦੇ ਉੱਤੇ ਚੜ੍ਹ ਜਾ। ਉਹ ਕਹਿੰਦੇ ਜੀ ਇਹ ਨੇਤਾ ਬਣਨ ਵਾਸਤੇ ਦਰਖਤ ਚੜ੍ਹਨਾ ਪੈਂਦਾ? ਕਹਿੰਦੇ ਦੇਖ ਜਵਾਬ ਨਹੀਂ ਦੇਣਾ। ਚੜ੍ਹ ਗਿਆ ਔਖਾ ਸੌਖਾ ਵਿਚਾਰਾ ਉੱਪਰ, ਐ ਟਾਣ ਦੇ ਉੱਤੇ ਆ ਗਿਆ ਜਿਹੜਾ ਉੱਪਰ ਹੈਗਾ। ਇੱਧਰ ਨੂੰ ਆ ਜਾ, ਉੱਪਰ ਨੂੰ, ਇੱਧਰ ਹੋਰ ਆ ਜਾ, ਹੋਰ ਆ ਜਾ। ਕਹਿੰਦਾ ਜੀ ਹੁਣ ਤਾਂ ਲੱਤਾਂ ਕੰਬਦੀਆਂ ਨੇ, ਟਾਹਣੀ ਬਹੁਤ ਬਰੀਕ ਹੈ। ਕਹਿੰਦੇ ਇੱਥੇ ਖੁੜ ਜਾ। ਹਾਂਜੀ ਹੁਣ ਕੀ ਕਰਾਂ? ਕਹਿੰਦੇ ਹੁਣ ਛਾਲ ਮਾਰ ਦੇ ਹੇਠਾਂ। ਕਹਿਣ ਲੱਗਾ ਜੀ ਇਕੱਲੇ ਤੁਸੀਂ ਉਸਤਾਦ ਨਹੀਂ ਹੋ ਮੇਰੇ, ਮੇਰੇ ਬਾਪੂ ਵੀ ਹੋ। ਜੇ ਮੈਂ ਇੱਥੋਂ ਛਾਲ ਮਾਰਤੀ, ਲੱਤਾਂ ਵੀ ਟੁੱਟਣਗੀਆਂ ਅਤੇ ਬਾਹਾਂ ਵੀ ਟੁੱਟਣਗੀਆਂ। ਤੁਸੀਂ ਮੈਨੂੰ ਲੈਸਨ ਦੇ ਰਹੇ ਹੋ ਕਿ ਮੇਰੇ ਆ ਲੱਤਾਂ ਬਾਹਾਂ ਤੋੜਨਾ? ਕਹਿੰਦੇ ਹੱਦ ਹੋ ਗਈ, ਤੈਨੂੰ ਕਿਹਾ ਵੀ ਜਵਾਬ ਦੇਣਾ ਹੀ ਨਹੀਂ। ਮੈਂ ਤੇਰਾ ਬਾਪ ਹੈ, ਜਦੋਂ ਮੈਂ ਦੇਖੂੰਗਾ ਨਾ ਵੀ ਤੇਰਾ ਨੁਕਸਾਨ ਹੋਣ ਵਾਲਾ, ਮੈਂ ਖੜਾ, ਮੈਂ ਤੈਨੂੰ ਬੋਚ ਲੈਣਾ। ਤੂੰ ਛਾਲ ਮਾਰ, ਮੈਂ ਤੈਨੂੰ ਵੇਚੂੰਗਾ। ਬੋਚਣ ਤੋਂ ਬਾਅਦ ਫਿਰ ਮੈਂ ਤੈਨੂੰ ਲੈਸਨ ਦਊਂਗਾ। ਉਹਨੇ ਮਾਰੀ ਛਾਲ ਅਤੇ ਉਹ ਨੱਠ ਕੇ ਪਰੇ ਹੋ ਗਿਆ, ਛਿੱਲੇ ਗਏ ਗੋਡੇ ਗਿੱਟੇ, ਚਲੋ ਟੁੱਟਣ ਤੋਂ ਬਚ ਗਏ। ਬਾਪੂ ਨੂੰ ਕਹਿੰਦਾ ਇਹੋ ਜਿਹਾ ਲੈਸਨ ਦੇਣ ਤੋਂ ਨਾ ਆਪਣੇ ਕੋਲ ਰੱਖ, ਕੀ ਨੇਤਾ ਬਣਾਏਗਾ ਮੈਨੂੰ? ਉਹ ਕਹਿੰਦਾ ਸਿਆਸਤ ਦੇ ਵਿੱਚ ਰਾਜਨੀਤੀ ਦਾ ਪਹਿਲਾ ਪੁਆਇੰਟ ਆ ਵੀ ਸਕੇ ਬਾਪ ਦਾ ਐਤਵਾਰ ਨਾ ਕਰੇ, ਜਿਹੜਾ ਐਤਵਾਰ ਕਰੂਗਾ ਮਾਰਿਆ ਗਿਆ। ਇਹ ਪਹਿਲਾ ਪੁਆਇੰਟ ਹੈ ਮੇਰਾ, ਨੋਟ ਕਰ ਲੈ। ਕਹਿੰਦਾ ਮੈਂ ਤੇਰਾ ਬਾਪ ਸੀ ਨਾ, ਦੇਖਿਆ ਤੇਰਾ ਨੁਕਸਾਨ ਹੋ ਗਿਆ ਬਾਪ ਹੋਣ ਦੇ ਨਾਤੇ, ਇਹਦੇ 'ਚ ਐਤਵਾਰ ਨਹੀਂ ਕਰਨਾ ਕਿਸੇ ਦਾ। ਇਹ ਤਾਂ ਐਡੀ ਗੰਦੀ ਖੇਡ ਆ ਜਿਹੜੀ ਸਿਆਸਤ ਹੈ ਸਾਧ ਸਿੰਘ ਜੀ, ਮਹਾਰਾਜ ਕਿਰਪਾ ਕਰੇ। ਸੋ ਇਸ ਕਰਕੇ ਰਾਜੇ ਨੇ ਉਹਨੂੰ ਬੁਲਾਇਆ, ਬੁਲਾ ਕੇ ਕਹਿਣ ਲੱਗਿਆ ਉਹ ਮੂਰਖਾ, ਚੰਦਨ ਦਾ ਬਾਗ ਦਿੱਤਾ ਸੀ? ਕਹਿੰਦਾ ਜੀ ਬਹੁਤ ਧੰਨਵਾਦ ਤੁਹਾਡਾ, ਮੈਂ ਕਦ ਕਹਿੰਦਾ ਨਹੀਂ ਦਿੱਤਾ। ਕਹਿੰਦਾ ਕੀ ਕੀਤਾ ਉਸਦਾ? ਕਹਿੰਦਾ ਜੀ ਉਹੀ ਕੰਮ ਜਿਹੜਾ ਮੈਂ ਉੱਥੇ ਜੰਗਲ 'ਚ ਕਰਦਾ ਹੁੰਦਾ ਸੀ, ਕੋਲੇ ਕਰ ਦਿੱਤੇ। ਕਹਿੰਦੇ ਹਾਂ ਜੀ, ਵੇਚ ਤਾਂ ਸਾਰੀ ਕੋਲੇ ਬਣਾ ਬਣਾ ਕੇ, ਬਸ ਹੁਣ ਜੰਗਲ ਦੀ ਤਿਆਰੀ ਆ, ਕੱਲ੍ਹ ਨੂੰ ਹੁਣ ਵੇਰੇ ਉੱਥੇ ਜਾਊਂ। ਰਾਜੇ ਨੇ ਮੱਥੇ 'ਤੇ ਹੱਥ ਮਾਰਿਆ, ਕਹਿੰਦਾ ਕੋਈ ਲੱਕੜ ਹੈ ਤੇਰੇ ਕੋਲ ਬਚੀ ਹੋਈ? ਕਹਿੰਦਾ ਜੀ ਇੱਕ ਹੈਗੀ ਛੋਟੀ ਜਿਹੀ ਲੱਕੜ। ਕਹਿੰਦੇ ਲਿਆ ਵਜ਼ੀਰ, ਆਪਣਾ ਅਹਿਲਕਾਰ ਭੇਜ ਅਤੇ ਇਹਨੂੰ ਮੂਰਖ ਨੂੰ ਲਓ ਨਾਲ, ਚੰਦਨ ਦਾ ਵੱਡਾ ਵਪਾਰੀ ਹੈ ਨਾ ਜਿਹੜਾ ਸ਼ਹਿਰ ਵਿੱਚ, ਉੱਥੇ ਜਾ ਕੇ ਕੀਮਤ ਪਵਾ ਦੇ, ਸਾਹਮਣੇ ਨੂੰ ਪਤਾ ਲੱਗੇ ਵੀ ਇਹ ਕੀ ਕਰ ਬੈਠਾ ਹੈ। ਜਦੋਂ ਚੰਦਨ ਦੀ ਲੱਕੜ ਲੈ ਕੇ ਵਪਾਰੀ ਕੋਲ ਗਏ ਅਤੇ ਉਹਨੇ ਹਜ਼ਾਰਾਂ ਰੁਪਈਏ ਮੁੱਲ ਪਾ ਦਿੱਤਾ ਅਤੇ ਲੁਹਾਰ ਖੜਾ ਤਾਹਾਂ ਮਾਰ ਮਾਰ ਕੇ ਰੋਂਦਾ, ਮੇਰੇ ਕੋਲੋਂ ਹੋ ਕੀ ਗਿਆ? ਪਰ ਫਿਰ ਪਛਤਾਉਣ ਨਾਲ ਕੁਛ ਨਹੀਂ ਹੁੰਦਾ। ਇੱਥੇ ਇਹ ਕਹਾਣੀ ਸਮਾਪਤ ਹੁੰਦੀ ਹੈ ਅਤੇ ਗੁਰਮਤ ਦੀ ਕਹਾਣੀ ਹੁਣ ਇੱਥੋਂ ਆਰੰਭ ਹੁੰਦੀ ਹੈ। ਇਹ ਲੁਹਾਰ ਕੌਣ ਹੈ? ਸਾਡਾ ਜੀਵ ਆਤਮਾ ਜਿਹੜਾ ਇਸ ਜਿਸਮ ਦੇ ਵਿੱਚ ਬੈਠਾ ਹੋਇਆ, ਇਹ ਕਿਸੇ ਹੋਰ ਲੁਹਾਰ ਦੀ ਕਹਾਣੀ ਨਹੀਂ ਹੈ। ਬਾਦਸ਼ਾਹ ਕੌਣ ਹੈ? ਅਕਾਲ ਪੁਰਖ, ਜਿਹਨੇ ਇਹਦੇ ਪੁੰਨਾਂ ਦੇ ਬਦਲੇ ਇਹਨੂੰ ਮਨੁੱਖ ਸਰੀਰ ਦਿੱਤਾ, ਇਹਦੇ ਪੁੰਨ ਦੇ ਬਦਲੇ ਰਹਿਮਤ ਕਰ ਦਿੱਤੀ, ਇਹਨੇ ਪੁੰਨ ਕੀਤਾ, ਉਹਨੇ ਮਨੁੱਖ ਦੇਈ ਦਿੱਤੀ। ਕਰਮੀ ਆਵੈ ਕੱਪੜਾ, ਕਰਮਾਂ ਦਾ ਕੱਪੜਾ ਹੈ, ਅਤੇ ਇਹਨੂੰ ਰਹਿਮਤ ਕੀਤੀ, ਸਵਾਸਾਂ ਦਾ ਚੰਦਨ ਦਾ ਬਾਗ ਦੇ ਦਿੱਤਾ। ਜਿੰਨੇ ਸਵਾਸ ਨੇ ਚੰਦਨ ਦਾ ਬਾਗ, ਹਰ ਇੱਕ ਦੇ ਕੋਲ ਹੈ ਚੰਦਨ ਦਾ ਬਾਗ, ਪਰ ਜੀਵ ਮੂਰਖ ਲੁਹਾਰ ਦੀ ਨਿਆਈ ਹੈ। ਉਹਨੇ ਭੱਠੀ ਕੀਤੀ ਜਾਂ ਨਹੀਂ ਕੀਤੀ, ਪਰ ਅਸੀਂ ਇਹ ਸਵਾਸਾਂ ਦੇ ਵਿਚਕਾਰ ਕਾਮ ਅਤੇ ਕ੍ਰੋਧ ਦੀ ਭੱਠੀ ਦਗਦਗਾ ਰਹੀ ਹੈ, ਅਤੇ ਉਹਦੀਆਂ ਤਾਂ ਲੱਕੜਾਂ ਹੀ ਫੂਕੀਆਂ ਸੀ। ਸਾਡੇ ਚੰਦਨ ਦੇ ਬੂਟੇ ਇੱਕ ਇੱਕ ਸਵਾਸ ਜਿਹੜਾ ਇਹ ਫੂਕਿਆ ਜਾ ਰਿਹਾ ਕਾਮ ਕ੍ਰੋਧ ਦੇ ਵਿੱਚ। ਕਈਆਂ ਦਾ ਬਾਗ ਅੱਧਾ ਉਜੜ ਗਿਆ, ਅੱਧਾ ਰਹਿੰਦਾ ਹੈ ਅਜੇ, ਕਈਆਂ ਦਾ ਸਾਰੇ ਹੀ ਉਜੜ ਗਿਆ ਅਤੇ ਥੋੜ੍ਹਾ ਜਿਹਾ ਰਹਿੰਦਾ ਹੈ। ਅਜਾ ਮਲ ਦਾ ਸਾਰਾ ਉਜੜ ਗਿਆ ਸੀ, ਕਿ ਸਿਰਫ ਇੱਕ ਛੋਟੀ ਜਿਹੀ ਲੱਕੜ ਰਹਿ ਗਈ ਸੀ ਅਤੇ ਉਹਦੀ ਵੀ ਕੀਮਤ ਪੈ ਗਈ। ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧਿਆਈ, ਜਾਗਤ ਕੋ ਜੋਗੀ ਸਰਬਾਂਸ਼ ਸੋਗਤ ਛਿਨ ਮੈਂ ਪਾਈ। ਅਤੇ ਗਣਕਾ ਚੰਦਨ ਦੀ ਇੱਕ ਲੱਕੜ ਉਹਦੇ ਕੋਲ ਬਚੀ ਸੀ ਉਹਦੀ ਕੀਮਤ ਪੈ ਗਈ। ਜਿਹਦੇ ਕੋਲ ਐਡਾ ਵੱਡਾ ਬਾਗ ਹੈ 24,000 ਦਿਨ ਰਾਤ ਦੇ ਸਵਾਸ ਸਾਡਾ ਬਾਗ ਉੱਜੜ ਰਿਹਾ ਹੈ, ਇਹਦਾ ਫਿਕਰ ਕਰੋ। ਜਿਹੜੇ ਸਵਾਸ ਦੇ ਨਾਲ ਵਾਹਿਗੁਰੂ ਕਹਿ ਦਿੱਤਾ ਉਹ ਲੇਖੇ ਵਿੱਚ ਪੈ ਗਿਆ, ਉਮਰ ਉਹਾ ਵਿੱਚ ਲੇਖੇ ਦੇ, ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜ਼ਰੇ। ਅਤੇ ਨਹੀਂ ਤਾਂ ਫਿਰ ਜਿਵੇਂ ਲੁਹਾਰ ਧਾਹਾਂ ਮਾਰ ਮਾਰ ਕੇ ਰੋਂਦਾ ਸੀ, ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਦਿਨ ਤੂੰ ਵੀ ਲੁਹਾਰ ਦੀ ਤਰ੍ਹਾਂ ਰੋਏਗਾ। ਪੌੜੀ ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਪੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ ਬੈ ਲੇਖਾ ਕਰ ਸਮਝਾਇਆ, ਥੋਂ ਨਾ ਹੋ ਵੀ ਪਾਉਂਦੀ ਹੁਣ ਸੁਣਿਆ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਇਹ ਪਛਤਾਵਾ ਹੋਏਗਾ, ਅਜੇ ਮੌਕਾ ਹੈ, ਅਸੀਂ ਅੱਜ ਤੋਂ ਪਰਨ ਕਰ ਲਈਏ, ਜਦੋਂ ਵਿੱਚ ਭੁੱਲ ਆ ਜਾਵੇ ਉਹਦਾ ਪਛਤਾਤਾਪ ਕਰੀਏ। ਇੰਨੇ ਸਵਾਸ ਨਿਕਲ ਗਏ, ਇੰਨੇ ਕੋਲੇ ਬਣਾ ਬੈਠੇ ਹਾਂ, ਨਿੰਦਿਆ ਚੁਗਲੀ ਕਰਦਿਆਂ ਗੱਲਾਂ ਕਰਦਿਆਂ ਇੰਨੇ ਸਵਾਸ ਫੂਕ ਦਿੱਤੇ ਜਿਹੜੇ ਕੰਮ ਨਹੀਂ ਆਉਣੇ। ਹੌਲੀ ਹੌਲੀ ਮਨ ਸੁਧਰਦਾ ਜਾਏਗਾ, ਸਿਮਰਨ ਦੀ ਅੰਦਰ ਰੌ ਚੱਲਦੀ ਜਾਏਗੀ, ਸਿਮਰਨ ਦਾ ਰਸ ਬਣਦਾ ਜਾਏਗਾ, ਇਕਾਗਰਤਾ ਬਣਦੀ ਜਾਏਗੀ। ਸੋ ਅੱਜ ਦੀ ਵਿਚਾਰ ਦਾਸ ਇੱਥੇ ਸਮਾਪਤੀ ਕਰਦਾ, ਅਤੇ ਕੱਲ੍ਹ ਨੂੰ ਚੌਪੀ ਸਾਹਿਬ ਦੇ ਜੋ ਪ੍ਰਬੰਧਕਾਂ ਗੁਰਮੁਖਾਂ ਵੱਲੋਂ ਵਿਚਾਰ ਆਈ ਹੈ, ਚੌਪੀ ਸਾਹਿਬ ਜੀ ਦੀ ਕਥਾ ਆਰੰਭ ਹੋਏਗੀ ਕੱਲ੍ਹ ਸ਼ਾਮ ਦੇ ਦੀਵਾਨ ਵਿੱਚ। ਦੁਪਹਿਰ ਦੇ ਦੀਵਾਨ 'ਚ ਭਾਈ ਗੁਰਦਾਸ ਦੀ 12 ਦੀ ਕਥਾ ਚੱਲਦੀ ਹੈ, ਔਰ ਕੱਲ੍ਹ ਬੁੱਧਵਾਰ ਤੋਂ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ, ਜਿਹੜੇ ਪੜ੍ਹੇ ਲਿਖੇ ਹੋ ਪੈੱਨ ਅਤੇ ਕਾਗਜ਼ ਨਾਲ ਲੈ ਕੇ ਆਉਣਾ, ਇਹ ਮੇਰੀ ਬੇਨਤੀ ਹੈ ਵੀ 5-7 ਮਿੰਟ ਕੁਝ ਜ਼ਰੂਰੀ ਨੋਟ ਆਪ ਨੂੰ ਕਰਨੇ ਚਾਹੀਦੇ ਹੈ। ਕੈਂਸਰ ਦੀ ਭਿਆਨਕ ਬਿਮਾਰੀ ਅੱਜ ਘਰ ਘਰ ਦੇ ਅੰਦਰ ਆਪਣਾ ਪ੍ਰਭਾਵ ਪਾਉਣਾ ਚਾਹ ਰਹੀ ਹੈ, ਬਹੁਤ ਵੱਡੇ ਪੱਧਰ 'ਤੇ ਕੈਂਸਰ ਫੈਲਦਾ ਜਾ ਰਿਹਾ ਹੈ। ਥੋੜ੍ਹੀਆਂ ਜਿਹੀਆਂ ਸਾਡੀਆਂ ਗਲਤੀਆਂ ਦੇ ਕਾਰਨ ਜਦੋਂ ਸਾਡੇ ਕਿਸੇ ਮੈਂਬਰ ਨੂੰ ਕੈਂਸਰ ਹੋ ਗਿਆ, ਮੁੜ ਕੇ ਫਿਰ ਹਸਪਤਾਲ ਚਲੋ ਕਿਤੇ ਲੈ ਜਾਓ, ਫਿਰ ਬਹੁਤ ਵੱਡਾ ਨੁਕਸਾਨ ਹੋ ਜੂ। ਕੈਂਸਰ ਹੋਣ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਜਿਹੜੇ ਕਰਕੇ ਹੋਵੇ ਹੀ ਨਾ ਸਾਡੇ ਬੱਚਿਆਂ ਨੂੰ, ਸਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ? ਉਹਦੇ ਲਈ ਸਾਵਧਾਨ ਹੋਣ ਵਾਸਤੇ ਕੁਝ ਚੀਜ਼ਾਂ ਨੋਟ ਕਰਨੀ ਹੈ, ਅਤੇ ਉਹਦੀ ਰੋਕਥਾਮ ਵਾਸਤੇ ਇਹ ਵੀ ਜ਼ਰੂਰੀ ਹੈ, ਅਤੇ ਇਹ ਕੱਲ੍ਹ ਨੂੰ ਆਪ ਜੀ ਨੂੰ ਦੱਸ ਬੇਨਤੀ ਕਰੇਗਾ। ਆਓ ਹੁਣ ਸਾਧ ਜੀ ਸਮਾਪਤੀ ਹੈ, ਕੱਲ੍ਹ ਤੋਂ ਚੌਪੀ ਸਾਹਿਬ ਦੀ ਕਥਾ ਜਿਹੜੀ ਆਰੰਭ ਹੋਏਗੀ, ਸਮੇਂ ਸਿਰ ਪਹੁੰਚ ਕੇ ਲਾਭ ਪ੍ਰਾਪਤ ਕਰਨਾ। ਹੁਣ ਕਥਾ ਦੀ ਸਮਾਪਤੀ ਦਾ ਮੰਗਲ ਹੋਏਗਾ, ਉਹਦੇ ਨਾਲ ਇਹ ਗ੍ਰੰਥੀ ਸਿੰਘ ਸਾਹਿਬਾਨ ਅੱਗੇ ਪਾਠ ਸਾਧ ਜੀ ਜੋ ਆਨੰਦ ਸਾਹਿਬ ਦਾ ਹੈ ਉਹ ਆਪ ਜੀ ਨੂੰ ਸੁਣਾਉਣਗੇ, ਫਿਰ ਅਰਦਾਸ ਹੋਏਗੀ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।